गोविंद 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 संगे
गोविंद 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 संगे
हे गोविंद 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 संग कसी गावी है और श्री गुरु ग्रंथ साहब जी का पन्ना है 487 487 पन्ने दे उत्ते शब्द तो पहला ही असी देखते हैं भी ये नामदेव का शब्द है ये धन्ने का अखीर ते भी ना आया नानक छाप है नहीं ये कहदा शब्द है उत्ते लिखे आ शब्द है महला पंजवा तो जे तुसी धन्ने भगत जी की बाणी देखोगे सारी बाणी वो शब्दों के विच शब्द एक लाता महाराज ने महले पंजवे ना पाठ करते करते जां तुसी आम दर्शन करते करते धन्ने की बाणी पढ़ते पढ़ते फट आ जूगा महला पंजवा ये महला पंजवा क्यों लिखे आ अखीर दे उत्ते आण के लिखिया ए बिद्दे सुने काया जाटरो उठे भगती लागा असी ये चीज़ नखेर रहे हाँ भई गुरु श्री गुरु ग्रंथ साहब दे विच भगतां दी बाणी च इन्ने भगतां दे नां है और तकरीबन 80-90% भगत 99% भगत छूत जातियां चो सी नीवी जातियां चो उन्हां दा ज्ञान ज़्यादा है इस करके ये आम महला पंजवें दा शब्द आ धन्ने दी बाणी च क्योंकि आउंदा उह कहिंदे खरे धन्ने दा ही शब्द है नहीं महले पंजवें ना धन्ने दे प्रथाए कल पिछली चौंकी च असी ये शब्द क्लीयर कर चुके हैं इहदी बैकग्राउंड भी भाई गुरदास नाल लिखिया सी भी जिहड़ा धन्ना जट सी उहने ब्राह्मण कोलों पत्थर लै के पूजना शुरू किया जिदा ब्राह्मण ने दसिया भी यदि इदा पूजा करी और इदा ये तिलक चढ़ाई इदा इशनान कराई पत्थर का फिर बैठ जाई अखा मीच के ऐने पत्थर ही रब है बस ਤਾਂ ਉਹ ਭਾਈ ਗੁਰਦਾਸ ਨਾ ਕਿਹਾ ਵੀ ਭਾਈ ਜਿਹੜਾ ਸੀ ਧੰਨਾ ਜੱਟ ਉਹਨੇ ਇੱਦਾਂ ਵਿਸ਼ਵਾਸ ਕੀਤਾ ਵੀ ਉਹ ਰੱਬ ਕੱਢ ਲਿਆ ਪੱਥਰ 'ਚੋਂ। ਸਾਡੇ ਸਿੱਖੀ 'ਚ ਅਸੀਂ ਉਹ ਲਫ਼ਜ਼ ਕਹਿਣਾ ਤਾਂ ਨਹੀਂ ਚਾਹੁੰਦੇ ਲੇਕਿਨ ਮੂੰਹੋਂ ਨਿਕਲ ਜਾਂਦਾ ਹੈ। ਐਸੇ ਕਮਲ ਦੇ ਕੁੱਜੇ ਪਏ ਹੈ ਨਾ ਜਿਹੜੇ ਕਹਿੰਦੇ ਧੰਨੇ ਨਾ ਤਾਂ ਪੱਥਰ 'ਚੋਂ ਰੱਬ ਕੱਢ ਲਿਆ। ਬੜੇ ਬੜੇ ਰਾਗੀ, ਬੜੇ ਬੜੇ ਸਾਡੇ ਸਾਧ ਸੰਤ ਸਾਰੇ, ਅਸੀਂ ਰੱਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਕੱਢ ਸਕਦੇ ਜੇ ਧੰਨਾ ਪੱਥਰ 'ਚੋਂ ਕੱਢ ਸਕਦਾ। ਤਾਂ ਕਰਕੇ ਉਹ ਇੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਅੱਛੀ ਗੱਲ ਹੈ ਪਰ ਉਹ ਸਾਰਾ ਗਿਆਨ ਹੈ, ਉਹਦੇ 'ਚ ਤੁਸੀਂ ਰੱਬ ਨਹੀਂ ਕੱਢ ਸਕਦੇ। ਹੁਣ ਅਸੀਂ ਅੱਜ ਇੱਕ ਤੁੱਕ ਦੱਸਣ ਲੱਗੇ ਹਾਂ, ਤੜਫਣਗੇ ਤਾਂ ਬਹੁਤ ਲੋਕ ਹੈ ਲੇਕਿਨ ਅਸੀਂ ਤੁੱਕ ਗੁਰੂ ਮਹਾਰਾਜ ਦੀ ਦੱਸਾਂਗੇ, ਗੁਰੂ ਰਾਮਦਾਸ ਸਾਹਿਬ ਜੀ ਦੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨਿਰਜੀਓ ਪੂਜੇ ਮੜਾ ਸਰੇਵੇਂ ਸਭ ਬਿਰਥੀ ਘਾਲ ਗਵਾਵੇਂ, ਵੀ ਜਿਹੜੀ 'ਚ ਜਾਨ ਨਹੀਂ ਹੈ ਤੂੰ ਉਹਨੂੰ ਪੂਜਣ ਡਿਆ, ਉਹਨੂੰ ਸਮਝਣ ਡਿਆ, ਸਾਖਿਆ ਸਭ ਕੁਛ ਵੀ ਨੇ ਪੱਥਰ ਵਾਂਗੂ ਨਿਰਜੀਓ ਪੂਜੇ। ਔਰ ਫਿਰ ਮੜੀਆਂ ਦੇ ਉੱਤੇ ਤੂੰ ਜਾਨਾ ਸਾਰੀਆਂ ਜਿੰਨੀਆਂ ਵੀ ਮੜੀਆਂ ਦੀ ਪੂਜਾ, ਨਿਰਜੀਓ ਪੂਜੇ ਮੜਾ ਸਰੇਵੇਂ, ਤੇਰੀ ਸਾਰੀ ਘਾਲ ਬਿਰਥੀ ਜਾਏਗੀ ਜੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗਿਆਨ ਨਾ ਲਿਆ ਔਰ ਉਹਨੂੰ ਪੂਜੀ ਗਿਆ ਪੱਥਰ ਵਾਂਗੂ, ਸਭ ਬਿਰਥੀ ਘਾਲ ਗਵਾਵਾ। ਤੇਰੇ ਨਾਲੋਂ ਤਾਂ ਸਾਰੀ ਬਾਣੀ 'ਚ ਫੋਲ ਕੇ ਦੇਖ ਲਓ ਤੁਹਾਡੇ ਇਹਨਾਂ ਨਾਲੋਂ ਤਾਂ ਹਿੰਦੂ ਚੰਗੇ ਜਿਹੜੇ ਪਿੱਪਲਾਂ ਜਾਂ ਦਰਖਤਾਂ ਦੀ ਪੂਜਾ ਕਰਦੇ ਆ ਉਹਨਾਂ 'ਚ ਲਾਈਫ ਹੈ। ਪਿੱਪਲਾਂ ਦਰਖਤਾਂ ਜੂਨ ਆ ਉਹ ਸਾਡੇ ਨਾਲ, ਉਹ ਅਸੀਂ ਕਾਗਜ਼ਾਂ ਨੂੰ ਪੂਜੀ ਜਾਂਦੇ ਹਾਂ ਪਰ ਉਹਦਾ ਗਿਆਨ ਨਹੀਂ ਲੈਂਦੇ। ਉਹ ਲੋਕ ਚੰਗੇ ਆ ਫਿਰ ਵੀ, ਕਿਉਂਕਿ ਜਗਦੀਸ਼ ਚੰਦਰ ਬੋਸ ਨੇ ਨੋਬਲ ਪ੍ਰਾਈਜ਼ ਵਿਨ ਕਰਕੇ ਸਾਰੀ ਦੁਨੀਆ ਨੂੰ ਦੱਸਤਾ ਵੀ ਜਿਹੜੀ ਜੜ ਜੂਨੀ ਹੈ ਇਹਨਾਂ 'ਚ ਵੀ ਲਾਈਫ ਹੈ, ਇਹ ਵੀ ਇੱਕ ਜੂਨ ਹੈ। ਔਰ ਬੇਲ ਜਿੱਦਣ ਨੂੰ ਤੁਸੀਂ ਰੱਸੀ ਚੜ੍ਹਾਈ ਹੋਊਗੀ ਉਹਦੇ ਡੰਗ ਉਹਨੂੰ ਫੜਨ ਜਾਣਗੇ, ਸਭ ਕੁਛ ਉਹਨੇ ਸਾਬਤ ਕਰਤਾ ਵੀ ਜਿਹੜੇ ਬੇਲ ਬੂਟੇ ਆ ਵੈਜੀਟੇਸ਼ਨ ਹੈ ਇਹਨਾਂ 'ਚ ਵੀ ਲਾਈਫ ਹੈ। ਔਰ ਸਾਡੇ ਪਹਿਲਾਂ ਲਿਖਿਆ ਚਾਰ ਜੂਨਾਂ ਦੇ ਵਿੱਚ ਇੱਕ ਜੜ ਜੂਨੀ ਹੈ। ਇਸ ਕਰਕੇ ਉਹ ਜੂਨ ਨੂੰ ਕਿਸੇ ਨੂੰ ਪੂਜਦੇ ਕਿ ਉਸ 'ਚ ਜਾਨ ਲਾਈਫ ਤਾਂ ਹੈ ਲੇਕਿਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਧੰਨੇ ਦੀ ਭਾਈ ਗੁਰਦਾਸ ਦੀ ਪੜ੍ਹ ਕੇ ਵੀ ਉਹ ਵਾਰ ਔਰ ਉਹ ਵਾਰ ਨਹੀਂ ਹੈ ਆ, ਤਾਂ ਕਰਕੇ ਅਸੀਂ ਦੇਖਦੇ ਹਾਂ ਵੀ ਉਸ ਵੇਲੇ ਹੁਣੇ ਕਹਾਣੀ ਬੜੀ ਪ੍ਰਚਲਿਤ ਕੀਤੀ ਹੈ ਲੇਕਿਨ ਉਸ ਵੇਲੇ ਦਸਵਾਂ ਮਹੱਲੇ ਪੰਜਵੇਂ ਨੂੰ ਧੰਨੇ ਦੀ ਬਾਣੀ ਦੀ ਪੋਥੀ ਦੇ ਵਿੱਚ ਆਪਣਾ ਸ਼ਬਦ ਲਾਉਣਾ ਪੈ ਗਿਆ ਕਿਉਂਕਿ ਉਹਦੇ ਮੁਤਲਕ ਆਮ ਕਹਾਣੀ ਇਹ ਮਸ਼ਹੂਰ ਸੀ ਵੀ ਉਹਨੇ ਪੱਥਰ 'ਚੋਂ ਰੱਬ ਕੱਢਿਆ। ਮਹੱਲੇ ਪੰਜਵੇਂ ਨੇ ਆਪਣਾ ਵਿੱਚ ਸ਼ਬਦ ਦਿੱਤਾ ਉਹਨੇ ਭਾਈ ਉਹਨੇ ਪੱਥਰ 'ਚ ਨਹੀਂ ਕੱਢਿਆ ਆ ਸ਼ਬਦ ਦੇਖ ਗੁਰੂ ਅਰਜਨ ਦੇਵ ਜੀ ਦਾ ਔਰ ਸਾਖਿਆ ਦੱਸਦਾ ਵੀ ਉਹਨੇ ਕਿੱਦਾਂ ਰੱਬ ਕੱਢਿਆ ਧੰਨੇ ਨਾ। ਤੋ ਇਹ ਬਿੱਦ ਸੁਣ ਕੇ ਜਾਟ ਅਖੀਰਲੀ ਲਾਈਨ ਹੈ ਤਾਂ ਕਹਿੰਦੇ ਜੀ ਧੰਨੇ ਦਾ ਭਗਤ ਨਹੀਂ ਹੈ ਧੰਨੇ ਪ੍ਰਥਾਏ ਸ਼ਬਦ ਹੈ ਉੱਤੇ ਮਹਲਾ ਪੰਜਵਾਂ ਹੈ।
ਇਹ ਬਿੱਦ ਸੁਣ ਕੇ ਜਾਟ ਇਹ ਬਿੱਦ ਸੁਣ ਕੇ ਜਾਟ ਉੱਠੇ ਭਗਤੀ ਲਾਗਾ ਉੱਠੇ ਭਗਤੀ ਲਾਗਾ
ਕਿਹੜੀ ਭਗਤੀ ਪੱਥਰ ਪੂਜਣ ਵਾਲੀ ਸਵਾਦੀ ਲਾ ਲਈ ਉਹਦੇ ਸਾਹਮਣੇ ਐਨ ਸਾਰਾ ਵੀ ਤੂੰ ਖਾਏਗਾ ਪੱਥਰ ਹੈ ਤਾਂ ਮੈਂ ਖਾਊਂਗਾ। ਕਹਾਣੀ ਲਿਖ ਰਿਹਾ ਉਹ ਭਾਈ ਗੁਰਦਾਸ ਜਿਹਦੀ ਜਿਹੜੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਘੱਟ ਰਹੇ ਹਾਂ ਸਾਰੀ ਕਹਾਣੀ ਬਾਜੀ। ਬੰਦ ਕਰੋ ਇਹ ਬੁੱਤ ਪ੍ਰਸਤੀ ਹੈ, ਭਗਤੀ ਕਰਕੇ ਸਭ ਕੁਛ ਮਿਲਣਾ ਹੈ। ਇਸ ਕਰਕੇ ਉਹ ਐਡਾ ਐਡਾ ਇੰਟਲੈਕਚੁਅਲ ਜੱਟ ਜਿੰਨੇ ਸਾਰੇ ਉਤਲੇ ਭਗਤ ਸਟੱਡੀ ਕੀਤੇ ਸੀ, ਐਡਾ ਇਹਦਾ ਦੇਖੋ ਕਿੱਥੇ ਨਾਂ ਆਉਂਦਾ ਜਾ ਕੇ। ਪਹਿਲਾਂ ਸਾਰੇ ਭਗਤਾਂ ਦਾ ਨਾਮ ਮਹਲਾ ਪੰਜਵਾਂ ਦੇਣ ਕਹਿੰਦੇ ਉਹਨੇ ਸਾਰੇ ਭਗਤਾਂ ਨੂੰ ਸਟੱਡੀ ਕੀਤਾ ਸੀ, ਨਾਮਦੇਵ ਕਬੀਰ ਤਰਲੋ ਸਾਰੇ ਜਿਹੜੇ ਆਉਂਦੇ ਹੈ ਇਸ ਸ਼ਬਦ 'ਚ। ਅਖੀਰ 'ਤੇ ਜਾ ਕੇ ਉਹਨੇ ਕਿਹਾ ਯਾਰ ਅਜੀਬ ਗੱਲ ਹੈ, ਇੱਕ ਅੱਖਰ ਦੇ ਜਪਣ ਨਾਲ ਰੱਬ ਮਿਲ ਜਾਂਦਾ, ਇੱਕ ਵਾਹਗੁਰੂ ਵਾਹਗੁਰੂ ਕਰੀ ਚਲੋ, ਗੋਬਿੰਦ ਗੋਬਿੰਦ ਰਾਮ ਰਾਮ ਕਰੀ ਚਲੋ, ਉਹਦੇ ਨਾਲ ਰੱਬ ਮਿਲ ਜਾਂਦਾ। ਇਹ ਸਾਰੇ ਦੱਸਦੇ ਆ ਪਤਲੇ ਭਗਤ, ਆਹ ਅਸੀਂ ਚੀਜ਼ ਅੱਜ ਸੇਧਾ ਨਹੀਂ ਸਮਝ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ, ਵੀ ਅਸੀਂ ਭਗਤੀ ਕਰ ਕਰਕੇ ਇੱਕ ਅੱਖਰ 'ਤੇ ਅਸੀਂ ਉਹ ਸਾਡੇ ਲਈ ਲਿਖ ਦਿੱਤਾ ਜੀ, ਇੱਕ ਅੱਖਰ 'ਤੇ ਜਪਣ ਨਾਲ ਕੀ ਹੋ ਜਾਣਾ। ਇੱਥੇ ਮਹਾਰਾਜ ਐਸਾ ਬੰਦਾ ਹੈ, ਇਹ ਵੀ ਸੁਣ ਕੇ ਜਾਟੜੋ ਉੱਠ ਕੇ ਭਗਤੀ ਲੱਗ ਗਿਆ। ਕੀ ਉਹ ਭਗਤੀ ਕੀ ਸੀ? ਵੀ ਪਰਮੇਸ਼ਰ ਦੇ ਨਾਮ ਨੂੰ ਰਿਪੀਟ ਕਰੀ ਜਾਣਾ, ਇਹਦੇ 'ਚ ਸਭ ਕੁਛ। ਤੋ ਇਸ ਕਰਕੇ ਪਹਿਲਾ ਮਹੱਲੇ ਪੰਜਵੇਂ ਨੇ ਲਾਇਆ ਵੀ, ਔਰ ਜਿਹੜੇ ਜਿੰਨੇ ਭਗਤ ਆਉਣਗੇ ਡੇਟ ਵਾਈਜ਼ ਆਉਣਗੇ, ਪਹਿਲਾਂ ਸਭ ਤੋਂ ਨਾਮਦੇਵ ਹੋਇਆ, ਉੱਥੋਂ ਬਾਅਦ ਕਬੀਰ ਆ, ਜਿੰਨੇ ਭਗਤ ਹੋਏ। ਆ ਦੇਖੋ ਕੈਸਾ ਅਜੀਬ ਸ਼ਬਦ ਆ, ਲੇਕਿਨ ਇਹ ਸਾਰਾ ਹੀ ਕਦੀ ਨਹੀਂ ਕਿਸੇ ਨੇ ਵਾਚਿਆ, ਸਭ ਰਾਗੀ ਸਭ ਸਿੱਖੀ ਦੇ ਵਿੱਚ। ਆ ਜੀ ਧੰਨੇ ਦਾ ਇੰਨਾ ਵਿਸ਼ਵਾਸ ਸੀ, ਇਹਨੇ ਪੱਥਰਾਂ 'ਚੋਂ ਰੱਬ ਕੱਢ ਲਿਆ। ਸ਼ਬਦ ਤਾਂ ਕੁਛ ਹੋਰ ਕਹਿ ਰਿਹਾ,
ਗੋਬਿੰਦ 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 ਸੰਗੇ, ਗੋਬਿੰਦ 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 ਸੰਗੇ, ਇਹ ਨਾਮ ਦੇ ਮਨ ਲੀਣਾ, ਹੈ ਨਾਮ ਦੇ ਮਨ ਲੀਣਾ।
ਨਾਮਦੇਵ ਨੂੰ ਕਿਸ ਤਰ੍ਹਾਂ ਜਪਣਾ ਹੈ? ਮਹਾਰਾਜ ਨਾ ਐਨ ਸੀ ਦੇਤੀ ਮਹੱਲੇ ਪੰਜਵੇਂ ਨਾ, ਵੀ ਨਾਮ ਦੇ ਵਿੱਚ ਮਗਨ ਹੋ ਜਾਂਦਾ ਸੀ। ਇੰਨਾ ਨਾਮ ਜਪਦੇ, ਇੰਨਾ ਰਿਪੀਟ ਕਰੋ ਨਾਮ, ਇੰਨਾ ਕਿ ਉਹ 'ਚ ਮਗਨ ਹੋ ਜਾਓ, ਤੁਹਾਨੂੰ ਪਤਾ ਨਾ ਲੱਗੇ ਕਿੱਥੇ ਬੈਠੇ ਹਾਂ, ਕਿੱਥੇ ਕੀ ਗੱਲ ਹੈ, ਕਿੰਨਾ ਟਾਈਮ। ਇਹਨੂੰ ਕਹਿੰਦੇ ਵਿੱਚ ਲੀਨ ਹੋ ਜਾਣਾ, ਔਰ ਇਹੋ ਸਾਡੀ ਬਾਣੀ ਕਹਿੰਦੀ ਹੈ, ਮਗਨ ਭਏ
ਮਗਨ ਭਏ
ਉਹਾਂ ਸੰਗ ਮਾ, ਸ਼ਬਦ ਦੇ ਨਾਲ ਮਗਨ ਭਏ
ਉਹਾਂ ਸੰਗ ਮਾ,
ਇਹ ਮਗਨ
ਭਏ ਉਹਾਂ ਸੰਗ ਮਾ।
ਪੋਤ ਪੋਤ ਲਪਟਾਈ,
ਪੋਤ ਪੋਤ ਲਪਟਾਈ,
ਜਿੱਦਾਂ ਖੇਸ ਦੇ ਤੰਦ ਜੁਲਾਹਾ ਹੇਠੋਂ ਉੱਤੋਂ ਦੀ ਕੱਢਦਾ, ਇਸ ਤਰ੍ਹਾਂ ਖੇਸ ਬੁਣ ਲੱਗਾ, ਉਹ ਖੱਦਰ ਬੁਣ ਲੱਗਾ। ਕਹਿੰਦਾ ਮੈਂ ਐਸ ਗੁਰਬੰਤਰ ਔਰ ਸ਼ਬਦ ਦੇ ਵਿੱਚ ਐਸਾ ਮਗਨ ਹੋਇਆ, ਜਿੱਦਾਂ ਤੰਦ ਹੇਠ ਉੱਤੇ ਜਾਂਦੇ ਆ ਸਾਰੇ, ਮੈਂ ਰੱਬ ਦੇ ਨਾਲ ਉਹ ਸ਼ਬਦ ਦੇ ਵਿੱਚ ਹੀ ਲੀਨ ਹੋ ਗਿਆ। ਮਗਨ ਬਹੇ
ਮਗਨ ਬਹੇ,
ਪੋਤ ਪੋਤ ਲਪਟਾਈ,
ਪੋਤ ਪੋਤ ਲਪਟਾਈ,
ਕਹਿਣ ਨਾ ਜਾਏ ਵਡਿਆਈ,
ਕਹਿਣ ਨਾ ਜਾਏ ਵਡਿਆਈ,
ਕਿਹਦੀ? ਸਤਿਗੁਰ
ਸਬਦੇ,
ਸਬਦੇ
ਸਤਿਗੁਰ ਸਬਦੇ, ਉਜਾਰੋ ਦੀਪਾ,
ਸਤਿਗੁਰ
ਸਬਦੇ, ਉਜਾਰੋ ਦੀਪਾ,
ਮਗਨ ਭਏ
ਉਹਾਂ ਸੰਗ ਮਾਤੇ, ਮਗਨ ਭਏ ਉਹਾਂ ਸੰਗ ਮਾਤੇ,
ਲੱਖ ਲੱਖ ਗੇੜਾ ਗੇੜਾ ਆਖਿਆ,
ਲੱਖ ਲੱਖ ਗੇੜਾ
ਗੇੜਾ
ਆਖਿਆ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੂੰ ਮਗਨ ਹੋਣ ਨੂੰ ਕਹਿੰਦਾ, ਤੇਰੇ ਅੰਦਰ ਲੋਹ ਹੋਣ ਲੱਗ ਪੈਣੀ, ਅੰਦਰ ਅੰਦਰ ਜੋਤ ਦਾ ਪ੍ਰਗਟਾਵਾ ਹੋ ਜਾਣਾ, ਦੀਵਾ ਜਗ ਪੈਣਾ ਅੰਦਰ ਤੇਰੇ, ਸਤਿਗੁਰ
ਸਤਿਗੁਰ।
ਰੈਪੀਟੇਸ਼ਨ ਦਾ ਫਾਇਦਾ ਹੈ, ਪਰਮੇਸ਼ਰ ਦੇ ਨਾਮ 'ਚ ਪਾਰਸ ਕਲਾ ਹੈ। ਔਰ ਜਿਉਂ ਜਿਉਂ ਅਸੀਂ ਜਪਾਂਗੇ, ਐਡਾ ਵੱਡਾ ਪਰਮੇਸ਼ਰ ਹੈ, ਐਡਾ ਹੀ ਉਹਦਾ ਵੱਡਾ ਫਲ ਹੈ। ਜੇਵੜ ਆਪ ਤੇਵੜ ਤੇਰੀ ਦਾਤ, ਕਹਿੰਦੇ ਤੇਰੇ ਦਿਨ ਦਿਨ ਕਰਕੇ ਕੀਤੀ ਰਾਤ, ਤੇਰੇ ਅੰਦਰ ਰਾਤ ਸੀ, ਅੰਦਰ ਅੰਧੇਰਾ ਸੀ, ਕਮ ਤੂੰ ਅੱਖਾਂ ਮੀਚਦਾ ਸੀ ਅਤੇ ਅੰਦਰ ਘੁੱਗੂ ਘੂੰ ਕਾਕਾ ਨਹੀਂ ਤੈਨੂੰ ਦੇਦਾ ਸੀ। ਹੁਣ ਤੂੰ ਐਸੀ ਤੇਰੇ ਅੰਦਰ ਜੋਤ ਜਗੀ, ਤੂੰ ਦੇਖਦਾ ਕਰੇ ਅਤੇ ਮੇਰੇ ਅੰਦਰ ਲੋਹ ਹੋਣ ਲੱਗ ਪਈ। ਇਹ ਹੈ ਉਜਾਰੋ ਦੀਪਾ, ਅੰਦਰ ਜੋਤ ਦਾ ਪ੍ਰਗਟਾਵਾ ਹੋ ਜਾਂਦਾ, ਔਰ ਇੰਨੀ ਜੋਤ ਵੱਧਦੀ ਹੈ ਸਾਰੀ, ਇੰਨਾ ਫਿਰ ਜੋਤ ਹੀ ਜੋਤ, ਜੋਤ ਹੀ ਜੋਤ, ਉਜਾਲਾ ਹੀ ਉਜਾਲਾ ਅੰਦਰ ਹੋ ਜਾਂਦਾ। ਨਹੀਂ ਤਾਂ ਅੱਖਾਂ ਮੀਟਦਾ ਸੀ, ਅੰਦਰ ਕੱਖ ਨਹੀਂ ਸੀ ਦਿਸਦਾ,
ਪਰ ਸਤਿਗੁਰ ਦੇ ਸ਼ਬਦ ਦੀ ਕਮਾਈ ਦੇ ਨਾਲ ਸਤਿਗੁਰ
ਸ਼ਬਦ ਦੇ ਉਜਾਰੋ ਦੀਪਾ
ਆਹ ਸਤਿਗੁਰ
ਸ਼ਬਦ ਦੇ ਉਜਾਰੋ ਦੀਪਾ
ਮਿਟਿਆ ਅੰਧਕਾਰ ਤੇ ਮੰਦਰੇ ਤੇਰੀ ਬੌਡੀ ਦਾ ਜਿਹੜਾ ਮੰਦਰ ਸੀ ਅੰਦਰ ਉਹਦੇ ਹਨੇਰਾ ਪਿਆ ਸੀ ਮੰਦਰ ਤੇ ਤੈਨੂੰ ਕਹਿੰਦੇ ਨੀ ਜਿਹਦੇ ਅੰਦਰ ਦੀਵਾ ਜਗਦਾ ਮੰਦਰਾਂ 'ਚ ਦੀਵਾ ਤਦੇ ਜਗਾਉਂਦੇ ਆ ਅੰਦਰ ਤੇਰੇ ਦੀਵਾ ਤੇਰੀ ਮੰਦਰ ਜਿਹੜਾ ਅੰਦਰ ਦੀਵਾ ਬੁਝਾ ਪਿਆ ਹਨੇਰਾ ਸੀ ਕਹਿੰਦਾ ਅੰਧਕਾਰ ਮਿਟ ਗਿਆ ਇਹ ਹੈ ਅਗਿਆਨਤਾ ਦਾ ਅੰਧਕਾਰ ਬਾਕੀ ਨਹੀਂ ਤੇਰੇ ਅੰਦਰ ਕੱਖ ਗਿਆਨ ਨਹੀਂ ਸੀ ਤੇਰਾ ਅੰਧਕਾਰ ਅਗਿਆਨਤਾ ਕਰ ਗਈ ਤੇਰੇ ਅੰਦਰ ਗਿਆਨ ਆ ਗਿਆ ਚਾਨਣਾ
ਉਹ ਮਿਟਿਆ ਅੰਧਕਾਰ ਇਹ ਮਿਟਿਆ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ
ਰਤਨਾਂ ਦੀ ਕੋਠੜੀ ਜਿੱਦਾਂ ਕੋਈ ਇਹ ਚੀਜ਼ਾਂ ਰਹਾਉ ਦੀ ਤੁੱਕ ਦੱਸ ਰਹੀ ਸ਼ਬਦ ਦੀ ਅੰਦਰ ਹੀ ਇਨਸਾਨ ਦੇ ਇੱਕ ਐਸੀ ਕੋਠੜੀ ਹੈ ਉਹ ਜਗ੍ਹਾ ਐਸੀ ਹੈ ਜਿਹੜੀ ਕੋਠੜੀ ਦੇ ਅੰਦਰ ਕੋਠੜੀ ਜਿੱਦਾਂ ਬਾਦਸ਼ਾਹ ਆਪਣੇ ਬਹੁਤ ਵੱਡਾ ਕਿਲਾ ਹੁੰਦਾ ਉਹਦਾ ਉਹਦੀ ਜਿਹੜੀ ਸੈਂਟਰ 'ਚ ਉਹਦੀ ਸੇਫ ਸਾਈਡ ਦੇ ਉੱਤੇ ਲੋਕਰ ਹੁੰਦਾ ਨਾ ਉਹਨੇ ਰੱਖਿਆ ਉਹ ਕੋਠੜੀ ਬਣਾਈ ਹੁੰਦੀ ਉਹਨੂੰ ਸਖ਼ਤ ਦਰਵਾਜ਼ੇ ਲੱਗੇ ਹੁੰਦੇ ਔਰ ਉਹਦੇ ਅੰਦਰ ਹੀਰੇ ਹੀ ਹੀਰੇ ਉਹਨੇ ਭਰੇ ਹੁੰਦੇ ਇਕੱਠੇ ਕਰ ਕਰਕੇ ਔਰ ਉਹ ਜਿਹੜੀ ਹੀਰਿਆਂ ਦੀ ਕੋਠੀ ਉਹ ਐਨ ਮੂੰਹ ਭਰਿਆ ਹੋਵੇ ਕਹਿੰਦੇ ਉਹਦੇ 'ਤੇ ਕਵਾੜ ਖੁੱਲ੍ਹ ਗਏ ਔਰ ਹੀਰੇ ਐਂ ਬਾਹਰ ਆਉਣ ਲੱਗ ਪਏ ਜਿੱਦਾਂ ਆਲੂ ਬੋਰੀ ਮੰਡੀ ਲਿਜਾਈਦੇ ਨੇ ਜਾ ਕੇ ਸੁੱਟੀ ਦਾ ਅਤੇ ਉਹਦੇ ਨਕਾਣੇ ਕੱਸੀ ਦੇ ਉਹ ਜਦੋਂ ਆਲੇ ਸੂਤਰ ਵੱਢੀ ਦਾ ਮੂੰਹ ਖੋਲੀ ਦਾ ਬੋਰੀ ਦਾ ਆਲੂ ਰੁੜੇ ਨੇ ਬਾਹਰ ਸ਼ੁਰੂ ਹੋ ਜਾਂਦੇ ਕਹਿੰਦਾ ਅੰਦਰ ਤਾਂ ਮੇਰੇ ਇੱਦਾਂ ਆਹ ਹੀਰੇ ਮੈਨੂੰ ਨਜ਼ਰ ਆ ਗਏ
ਰਤਨ ਕੋਠੜੀ ਖੁੱਲੀ ਉਹਨੂੰ
ਦਰਵਾਜ਼ੇ ਲੱਗੇ ਸੀ ਆਹ ਪਹਿਲਾ ਸਿੱਖ ਗੁਰੂ ਨਾਨਕ ਨੇ ਕਿਹੋ ਜਿਹਾ ਘੜਿਆ ਗੁਰੂ ਅੰਗਦ ਸਾਹਿਬ ਨੂੰ ਉਹ ਨੌਜਵਾਨ ਮੁੰਡੇ ਨੂੰ ਔਰ ਉਹਦੀ ਘਰ ਵਾਲੀ ਨਾਲ ਹੈ ਦੋਨੋਂ ਗੁਰੂ ਅੰਗਦ ਸਾਹਿਬ ਨੂੰ ਐਸਾ ਟ੍ਰੇਨ ਕੀਤਾ ਬੱਚਿਆ ਦੇਖ ਤੇਰੇ ਅੰਦਰ ਕੋਠੜੀ ਹੈ ਔਰ ਉਹ ਕਹਿੰਦੇ ਮਹਾਰਾਜ ਮੈਨੂੰ ਤਾਂ ਅੰਦਰ ਕੱਖ ਦਿਸਦਾ ਨਹੀਂ ਕਹਿੰਦਾ ਨਹੀਂ ਇਹ ਕੋਠੜੀ ਨੂੰ ਤਾਲੇ ਲੱਗੇ ਹੈ ਕੁੰਡਾ ਸੰਗਲੀ ਲਾ ਕੇ ਉੱਤੇ ਤਾਲਾ ਲਾ ਕੇ ਜਿੰਦਰਾ ਠੋਕੇ ਆ ਅਤੇ ਉਹਦੀ ਜਿਹੜੀ ਕੁੰਜੀ ਹੈ ਨਾ ਉਹ ਸਤਿਗੁਰੂ ਕੋਲ ਹੈ ਜਿਹਦੀ ਦੇਹ ਨਹੀਂ ਅਸੀਂ ਉਹ ਸਤਿਗੁਰੂ ਦੇ ਸਿੱਖ ਹੈ ਔਰ ਮੈਂ ਵੀ ਉਹ ਸਤਿਗੁਰੂ ਆਪਣੇ ਅੰਦਰ ਖੜਾ ਕੀਤਾ ਅਤੇ ਤੂੰ ਵੀ ਅੰਦਰਲੀ ਕੋਠੜੀ ਖੋਲ੍ਹ ਸਕਦਾ ਚਾਬੀ ਉਹਦੇ ਕੋਲ ਸਤਿਗੁਰ ਕੋਲ ਨੈਨ ਜਿੰਦਰੇ ਠੁਕੇ ਪਏ ਆ ਕੋਈ ਨਹੀਂ ਹੋਰ ਖੋਲ੍ਹ ਸਕਦਾ ਅੰਦਰ ਦੇ ਅੰਦਰ ਹੈ ਕਹਿੰਦਾ ਬਾਬਾ ਕਹਿੰਦਾ ਹੁਣ ਸ਼ਬਦ ਦੱਸਦੇ ਨੇ ਸ਼ਬਦ ਕੀ ਹੈ ਐਕਸਪੈਰੀਮੈਂਟਸ ਵਿਦ ਟਰੁੱਥ ਜਿਹੜੀ ਮਹਾਤਮਾ ਗਾਂਧੀ ਦੀ ਕਿਤਾਬ ਆ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਹੈ ਸੱਚਾਈ ਦੇ ਤਜਰਬੇ ਕੀਤੇ ਗੁਰੂਆਂ ਨਾਲ ਤਾਂ ਸਾਡੇ ਕੋਲ ਸ਼ਬਦ ਆ ਗਏ ਭਾਈ ਅੰਦਰ ਆ ਹੋਣਾ ਮੈਂ ਐਸਾ ਤਜਰਬਾ ਦੱਸ ਰਿਹਾ ਗੁਰੂ ਅੰਗਦ ਸਾਹਿਬ ਕਹਿੰਦਾ ਕਿ ਜਿਹੜਾ ਅੰਦਰ ਜਿੰਦਰਾ ਹੈ ਉਹਨੂੰ ਤਾਲਾ ਲੱਗਾ ਕੁੰਡਾ ਸੰਗਲੀ ਲੱਗੀ ਔਰ ਖੁੱਲ੍ਹ ਨਹੀਂ ਸਕਦਾ ਲੇਕਿਨ ਉਹਦੀ ਚਾਬੀ ਸਤਿਗੁਰੂ ਕੋਲ ਹੈ ਔਰ ਚਾਬੀ ਵੀ ਕਾਹਦੀ ਧਾਤ ਦੀ ਬਣੀ ਹੈ ਨਹੀਂ ਗੁਰੂ ਅੰਗਦ ਸਾਹਿਬ ਸਲੋਕ ਦੇਣ ਲੱਗੇ ਹੁਣ ਉਹਦੇ ਸਲੋਕ ਹੀ ਹੈ ਸਿਰਫ ਉਹਦਾ ਐਡਾ ਡੂੰਘਾ ਗਿਆਨ ਹੈ ਵੀ ਅੰਦਰ ਕੋਠੜੀ ਕਿੱਦਾਂ ਖੁੱਲ੍ਹੇ ਗੁਰ ਕੁੰਜੀ ਪਾਹੁਨੇ ਵੱਲ
ਗੁਰ ਕੁੰਜੀ ਪਾਹੁਨੇ ਵੱਲ
ਇਹ ਗੁਰ
ਕੁੰਜੀ ਇਹ ਪਾਹੁਨੇ ਵੱਲ
ਤਨ ਕੋਠਾ ਕਹਿ
ਇਕ ਗੁਰ ਕੁੰਜੀ ਪਾਹੁਨੇ ਵੱਲ ਮਨ ਕੋਠਾ ਤਨ ਛਾਤ
ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਆਵਰ ਨਾ ਕੁੰਜੀ ਹੱਥ ਇਹਨਾਂ ਨੇ ਭਾਈ ਗੁਰਦਾਸ ਦੇ ਹੱਥ 'ਚ ਕੁੰਜੀ ਫੜਾਤੀ ਸਾਰੇ ਗੁਰੂ ਗ੍ਰੰਥ ਸਾਹਿਬ ਗੁਰੂ ਅੰਗਦ ਸਾਹਿਬ ਕਹਿ ਰਹੇ ਬਾਣੀ ਦੇ ਵਿੱਚ ਵੀ ਕੁੰਜੀ ਕਿਸੇ ਕੋਲ ਨਹੀਂ ਉਹ ਕਹਿੰਦੇ ਨਹੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਭਾਈ ਗੁਰਦਾਸ ਦੀ ਬਾਣੀ ਹੈ ਅਸੀਂ ਕਹਿੰਦੇ ਉਹਨੇ ਤਾਂ ਸਗਾ ਜੰਦਰਾ ਮਾਰ ਸਿੱਟਿਆ ਸਾਰੀ ਬਾਣੀ ਨੂੰ ਦੂਸਰਾ ਕੋਈ ਹੋਰ ਲੈਂਦਾ ਹੈ ਨਹੀਂ ਬਾਣੀ ਸੋਚਦਾ ਹੀ ਨਹੀਂ ਹੈ ਉਹ ਕਹਿੰਦੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਕਹਿੰਦੇ ਹਾਂਜੀ ਬਸ ਉਹਨੇ ਸਗਾ ਜੰਦਰਾ ਠੋਕ ਸਿੱਟਿਆ ਉਹਦੇ ਕੋਲ ਕੁੰਜੀ ਨਹੀਂ ਹੈ ਕੁੰਜੀ ਜੇ ਗੁਰੂ ਅੰਗਦ ਸਾਹਿਬ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਾਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ
ਆ ਸਲੋਕ ਅਸੀਂ ਕਿਉਂ ਦੇ ਰਹੇ ਹਾਂ, ਬੜੇ ਬੜੇ ਭਰਮ ਕੱਟ ਰਹੇ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਕੋਈ ਲਾਈਨ ਨਾ ਮੰਨੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਸੱਚੀ ਹੈ ਔਰ ਉਹਦੇ 'ਚ ਗੁਰੂ ਅੰਗਦ ਸਾਹਿਬ ਬੋਲ ਰਿਹਾ ਵੀ ਗੁਰ ਕੁੰਜੀ ਔਰ ਗੁਰ ਦੇ ਰਾਰੇ ਨੂੰ ਔਂਕੜ। ਆੜਾ ਸ਼ਬਦ ਜਪਦੇ ਹਾਂ ਅਸੀਂ, ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਸਾਡੇ ਲਈ ਗੁਰ ਹੈ ਇਹ ਅਕਾਲ ਪੁਰਖ ਵੱਲ ਇਸ਼ਾਰਾ ਹੈ, ਉਹਦੇ ਸ਼ਬਦ ਵੱਲ, ਗੁਰਮੰਤਰ ਵੱਲ ਜੋ ਜਪਦੇ ਹਾਂ ਪਰਮੇਸ਼ਰ ਦੇ ਨਾਮ ਵੱਲ। ਗੁਰ ਕੁੰਜੀ ਪਾਹੂ ਨੇ ਵੱਲ ਕਹਿੰਦੇ ਕੁੰਡਾ ਸੰਗਲੀ ਨੂੰ, ਮਾਨ ਹੈ ਮਾਨ ਆ, ਇਹਨੂੰ ਜਿੰਦਰਾ ਵੱਜਾ ਅੰਦਰ, ਇਹ ਖੁੱਲ੍ਹਦਾ ਨਹੀਂ, ਇਹਦੇ ਅੰਦਰ ਹੀ ਸਭ ਕੁਛ ਹੈ, ਮਨ 'ਚੋਂ ਹੀ ਸਾਰੀ ਚੀਜ਼ ਨਿਕਲਣੀ ਹੈ। ਗੁਰ ਕੁੰਜੀ ਪਾਹੂ ਨਿਵਲ ਮਾਨ, ਇਹਦੇ ਉੱਤੇ ਕੋਠਾ ਛੱਤ ਕੀ ਪਈ ਆ, ਸਾਡਾ ਸਰੀਰ ਇਹਦੇ ਸਰੀਰ ਦੇ ਅੰਦਰ ਹੈ ਕੋਸੜੀ। ਗੁਰ ਕੁੰਜੀ ਪਾਹੂ ਨਿਵਲ ਮਾਨ, ਕੋਠਾ ਤਨ ਛੱਤ ਨਾਨਕ, ਗੁਰਬਿਨ ਮਾਨਕ ਤਦੇ। ਗੁਰੂ ਧਾਰਨਾ ਬਹੁਤ ਜ਼ਰੂਰੀ ਹੈ, ਨਗੋਰਾ ਨਹੀਂ ਰਹਿਣਾ ਚਾਹੀਦਾ। ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਇਸ ਕਰਕੇ ਉਹ ਜਿਹੜੀ ਅੰਦਰੋਂ ਜਦੋਂ ਕੁੰਜੀ ਲਾਈ ਖੋਲ੍ਹੀ, ਉਹ ਫਟੇ ਨਿਕਲੇ ਔਰ ਖੁੱਲ੍ਹੀ ਜਦੋਂ, ਅਤੇ ਉਹ ਕੀ ਸੀ, ਪਹਿਲਾਂ ਕੱਖ ਨਹੀਂ ਸੀ, ਅੰਦਰ ਹਨੇਰਾ ਸੀ, ਅਤੇ ਉਹ ਫਿਰ ਅੰਧੇਰਾ ਪਹਿਲਾਂ ਤਾਂ ਦੂਰ ਹੋਇਆ। ਮਿਟਿਆ
ਅੰਧਕਾਰ ਤੇ ਹੈ ਮੰਦਰ, ਇਹ ਮਿਟਿਆ ਅੰਧਕਾਰ ਤੇ ਹੈ ਮੰਦਰ, ਇਹ ਰਤਨ ਕੋਠੜੀ ਹੈ ਖੁੱਲੀ ਅਨੂਪਾ।
ਇੱਕ ਰੂਪ ਹੁੰਦਾ, ਇੱਕ ਅਨੂਪ ਹੁੰਦਾ, ਇੰਨੇ ਕਿਸਮ ਦੇ ਹੀਰੇ, ਇੰਨੀ ਅੰਦਰ ਲੋਕ ਕੀਮਤੀ ਚੀਜ਼ਾਂ ਮੈਨੂੰ ਦਿਸੀਆਂ ਵੀ
ਰਤਨ ਕਾਠੜੀ ਹੈ ਖੁੱਲੀ ਅਨੂਪਾ।
ਕਾਹਦੇ ਨਾਲ, ਗੁਰ ਨਾਲ, ਸਤਿਗੁਰ
ਸ਼ਬਦ, ਸਤਿਗੁਰ ਸ਼ਬਦ।
ਮਗਨ ਭਏ ਉਆ ਸੰਗ ਮਾਤੇ,
ਫਿਰ ਤਾਂ ਮੈਂ ਸ਼ਬਦ 'ਚ ਮਗਨ ਹੋ ਗਿਆ।
ਇਹ ਮਗਨ ਭਏ ਉਆ ਸੰਗ ਮਾਤੇ, ਇਹ ਓਤ ਪੋਤ ਲਪਟਾਈ ਕਹਿਣ ਨਾ ਜਾਇ ਵਡਿਆਈ, ਇਹ ਓਤ ਪੋਤ ਲਪਟਾਈ ਕਹਿਣ ਨਾ ਜਾਇ ਵਡਿਆਈ।
ਮਗਨ ਭਏ
ਸੰਗ ਮਾਤੇ,
ਉਹ ਕਾਹਦੇ ਨਾਲ ਮਗਨ ਹੋਇਆ। ਮਹੱਲਾ ਪੰਜਵਾਂ ਇਸ ਭਗਤ ਬਾਬਤ ਕਹਿ ਰਿਹਾ,
ਗੋਬਿੰਦ 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 ਸੰਗ ਨਾਮ ਦੇਓ ਮਨ ਲੀਨਾ।
ਆ ਵੇ ਇੱਕ ਅੱਖਰ ਦੇ ਜਪਣ ਦਾ ਕਮਾਲ, ਆ ਹੈ ਗੁਰਮੰਤਰ ਸ਼ਬਦ ਬਚਨ ਪਰਮੇਸ਼ੁਰ ਦਾ ਨਾਮ ਨੂੰ ਬਾਰ ਬਾਰ ਲੱਖਾਂ ਵਾਰੀ ਰਿਪੀਟ ਕਰੀ ਜਾਣਾ, ਜੇਬ ਨਾ ਉਹਦੇ 'ਚ ਆ ਸਾਰੀ ਚੀਜ਼ ਮਿਲੀ।
ਗੋਬਿੰਦ 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 ਸੰਗ ਨਾਮ ਦੇਓ ਮਨ ਲੀਨਾ।
ਅੱਧੀ ਅੱਧੀ ਕੌਡੀ ਦਾ ਛਿੰਬਾ ਸੀ ਜਿਹੜਾ ਲੱਖਾਂ ਪਤੀ ਅੰਦਰਲੇ ਤਾਨਾ ਹੋ ਗਿਆ।
ਆਡ ਦਾਮ ਲਾਖੀ
ਸ਼ਬਦ ਦਾ ਰਹਾਓ, ਐਕਸਲ ਹੈ ਸ਼ਬਦ ਦਾ, ਪਹੀਏ ਦਾ ਐਕਸਲ, ਜਿੱਦਾਂ ਕੋਈ ਵੀ ਮਤਲਬ ਨਾ ਸਮਝ ਆ ਰਹੇ, ਜਿਹੜਾ ਸ਼ਬਦ ਚੱਲ ਰਿਹਾ ਪੜ੍ਹ ਰਹੇ ਹੋ ਉਹਦਾ ਭਾਵ ਅਰਥ ਰਹਾਓ ਦੇ ਦੁਆਲੇ ਪਾਉਂਦਾ ਹੋ, ਰਹਾਓ ਸਮਝ ਲਿਆ ਸਾਰਾ ਸ਼ਬਦ ਸਮਝ ਆਉਣ ਲੱਗ ਪਿਆ। ਸੋ ਨਾਮਦੇਵ ਨਾ ਕਾਹਦੇ ਨਾ ਪਾਇਆ ਰੱਬ, ਇੱਕ ਸ਼ਬਦ ਨੂੰ ਰਿਪੀ, ਉਹ ਗੋਬਿੰਦ 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 ਜਪਦੇ ਸੀ, ਅਤੇ ਉਹ ਗੋਬਿੰਦ 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 ਸੰਗੇ ਨਾਮ ਦੇ ਅੱਡੀ ਕੌਡੇ ਦਾ ਹਿੰਸਾ ਸੀ ਅੰਦਰਲੇ ਧੰਨ ਦੇ ਨਾਲ ਲੱਖਾਂ ਪਤੀ ਹੋ ਗਿਆ। ਰਹਾਓ ਇੱਥੇ ਲਾਇਆ, ਆਇਆ ਇੱਥੋਂ ਬਾਅਦ ਲਾ ਭਗਤ ਹੁਣ
ਬੋਨੇ ਨਾ ਤਨ ਨਾ ਤਿਆਗ ਕੇ ਪ੍ਰੀਤੇ ਚਰਨ ਕਬੀਰਾ, ਇਹ ਨੀਚ ਕੋਲਾ ਜੋ ਨਾਹਾਰਾ
ਇਹਦੇ ਨਾਲ ਦਾ ਸਮਕਾਲੀ ਭਗਤ ਹੋਰ, ਜਿਹੜਾ ਪਿੰਡਾਂ ਦੀਆਂ ਹੱਡਾਂ ਰੋੜੀਆਂ 'ਚ ਪਸ਼ੂ ਮਰੇ ਸੁੱਟਦਾ ਸੀ, ਖੱਲ ਉਤਾਰ ਕੇ ਟੈਨਰ ਸੀ, ਜੁੱਤੀਆਂ ਖੱਲਾਂ ਪਿੰਡੀ ਥਾਈਂ ਜਿਹੜੇ ਚਮਾਰ ਹੁੰਦੇ ਕੀ ਕੰਮ ਕਰਦੇ ਆ, ਦੇਖੋ ਇਹ ਜਿਹੜੇ ਭਗਤ ਔਰ ਫਿਰ ਸਿੱਖੀ ਦੇ ਵਿੱਚ ਇਹੋ ਹੀ ਜਾਤ ਪਾਤ ਖਤਮ ਕੀਤੀ ਹੈ ਇਸ ਗਿਆਨ ਨੇ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਆਪਣੀਆਂ ਆਪਣੀਆਂ ਜੌਬਾਂ 'ਤੇ ਹੈ ਸਾਰੇ, ਔਰ ਜੌਬ ਦੀ ਰਿਸਪੈਕਟ ਕਰੋ, ਕੰਮ ਦੇ ਕਰ ਦ ਹੁਣ ਤੁਸੀਂ ਰਵਿਦਾਸ ਕਹਿੰਦਾ ਤੁਸੀਂ ਬਾਟੇ ਨੂੰ ਚਮਾਰ ਕਹਿ ਦੋਗੇ? ਆਹ ਬਾਟੇ ਦੀਆਂ ਜੁੱਤੀਆਂ ਨਹੀਂ ਪਾਉਂਦੇ ਅਸੀਂ, ਕਿਹੜੀ ਕਿਹੜੀ ਵੱਡੀ ਦੁਕਾਨ ਆ ਬਾਟਾ ਸ਼ੂ ਕੰਪਨੀ, ਉਹ ਤੁਸੀਂ ਕਹਿ ਦੋਗੇ ਚਮਾਰ ਹੈ। ਇਹੋ ਚੀਜ਼ ਦੇ ਗਿਆਨ ਰੈਲੇਟਿਵ ਦੇਖ ਕੱਢ ਰਿਹਾ, ਉਹ ਕਹਿੰਦੇ ਉਹ ਭਾਈ ਇਹ 'ਚ ਬੜੇ ਬੜੇ ਭਗਤ ਹੋਏ ਹੈ। ਰਵਿਦਾਸ ਢਵੰਦਾ ਢੋਰ ਨੀਤ ਤਿੰਨ ਤਿਆਗੀ ਮਾਇਆ। ਅਸੀਂ ਕਿਉਂ ਚੀਜ਼ਾਂ ਹੈ ਜਿੰਨੇ ਵੀ ਸਿੱਖੀ ਦੇ ਵਿੱਚ, ਭਾਵੇਂ ਜਿਹੜਾ ਕਹਿੰਦਾ ਮੈਂ ਜਾਤ ਪਾਤ ਨਹੀਂ ਮੰਨਦਾ, ਪਰ ਅੰਦਰ ਉਹਦੇ ਜ਼ਰੂਰ ਗਰੂਰ ਹੋਊਗਾ, ਮੈਂ ਮਾਣ, ਮੈਂ ਫਲਾਨਾ, ਮੈਂ ਇਹਦੇ ਹੋਰ ਹੀ, ਖਾਸ ਕਰਕੇ ਪਿੰਡਾਂ 'ਚ, ਔਰ ਸਾਰੀ ਸਿੱਖੀ 'ਚ ਫੁੱਟ ਪੈਣ ਦਾ ਤਰੀਕਾ ਇਹ ਹੋਈ। ਔਰ ਇਹ ਨੀਵੀਆਂ ਜਾਤਾਂ ਨੂੰ ਖੰਡੇ ਬਾਟੇ ਦੀ ਪੌ ਲੈ ਕੇ ਜਿਹੜਾ ਸਿੱਖ ਜਾਤ ਪਾਤ ਮੰਨਦਾ ਉਹਨੂੰ ਦਰਗਾਹ 'ਚ ਲੇਖਾ ਦੇਣਾ ਪਏਗਾ, ਗੁਰੂ ਉੱਥੇ ਹਾਜ਼ਰ ਨੇ ਸਾਰੇ। ਜਿਹੜਾ ਜਾਤ ਪਾਤ ਨੀਵੀਂ ਅਤੇ ਉੱਚੀ ਜਾਤ ਮੰਨਦਾ ਹੈ ਸਿੱਖੀ ਦੇ ਵਿੱਚ, ਅਸੀਂ ਸਕੇ ਭਰਾ ਬਣਾਏਗਾ ਕਿੰਨਾ, ਇੱਥੇ ਤੱਕ ਕਿ ਸਾਡੇ ਪਿੰਡਾਂ ਦੇ ਚੂੜੀਆਂ ਨੂੰ ਕਿੱਡੇ ਸੋਹਣੇ ਸਿੰਘ ਸਜਾਇਆ ਸਾਰਾ। ਇਹ ਸਾਰੀ ਬਾਅਦ 'ਚ ਅੰਗਰੇਜ਼ ਦੀ ਸ਼ਰਾਰਤ ਹੈ, ਜਿਹਨਾਂ ਨੇ ਸਿੱਖ ਇਨਫੈਂਟਰੀ ਬਣਾ ਕੇ ਨਾਲ ਸਿੱਖ ਲਾਈਟ ਇਨਫੈਂਟਰੀ ਬਣਾ ਦਿੱਤੀ। ਮੇਰਠ ਦੇ ਵਿੱਚ ਸਿੱਖ ਲਾ ਚੂੜੀ, ਔਰ ਸਭ ਤੋਂ ਜ਼ਿਆਦਾ ਮੈਡਲ ਉਸ ਕੌਮ ਨਾਲ ਲਿਆ ਸਿੱਖ ਲਾਈਟ, ਔਰ ਐਸੇ ਵਾਲਾ ਸਿੱਖ ਹੈ ਦਸਤਾਰਾਂ ਕਰੇ ਸਾਰਾ ਉਹ ਇਨਸਾਨ ਨਹੀਂ ਹੈ। ਇਹੋ ਅਸੀਂ ਥੀਮ ਲੈ ਰਹੇ ਹਾਂ, ਕੁਦਰਤ ਗੁਰੂ ਬਾਣੀਆਂ ਲਾਓ, ਇਹਨਾਂ ਚੀਜ਼ਾਂ 'ਚ ਨਾ ਪਾਓ, ਬੜਾ ਨਾਸ ਹੋ ਗਿਆ। ਜਿਹਨਾਂ ਜਿਹੜਾ ਸਭ ਤੋਂ ਵੱਡਾ ਮੁਲਕ ਅਮੈਰੀਕਾ ਬਣਿਆ ਇਸੇ ਚੀਜ਼ ਨਾਲ ਬਣਿਆ, ਜੌਬ ਦੀ ਰਿਸਪੈਕਟ ਹੈ, ਕੰਮ ਦੀ ਰਿਸਪੈਕਟ ਹੈ ਵਿੱਚ, ਬਾਕੀ ਆਹ ਜਿਹੜੀਆਂ ਚੀਜ਼ਾਂ ਸਾਡੇ ਚੱਲੀਆਂ, ਬ੍ਰਾਹਮਣਵਾਦ ਵੜਿਆ ਸਾਡੇ ਜਾਤ ਪਾਤ ਛੂਤ ਛਾਤ, ਇਹ ਸਾਰੀ ਅਸੀਂ ਸ਼ਬਦਾਂ ਰਾਹੀਂ ਕੱਢ ਰਹੇ ਹਾਂ। ਇਸ ਕਰਕੇ ਉਹ ਇਹ ਸਾਰੀ ਚੀਜ਼ ਕਿੱਥੋਂ ਚੱਲਦੀ ਹੈ? ਅੰਗਰੇਜ਼ ਗਵਰਨਰ ਜਨਰਲ ਐਡਾ ਵੱਡਾ, ਉਹ ਪਹਿਲਾਂ ਜਿਹੜਾ ਆਇਆ ਸੀ ਉਹਦੀ ਬਾਬਤ ਇੱਕ ਮਸ਼ਹੂਰ ਆ, ਉਹਦੇ ਅਰਸੇ ਦੇ ਵਿੱਚ ਇੱਕ ਮਿਸ਼ਨਰੀ ਬਾਹਰੋਂ ਆਇਆ, ਇੰਗਲੈਂਡ ਵਾਲਿਆਂ ਨੇ ਭੇਜਿਆ ਵੀ ਹਿੰਦੁਸਤਾਨ 'ਤੇ ਕਾਫੀ ਹੁਣ ਸ਼ਾਂਤੀ ਹੈ ਅਤੇ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰੀਏ। ਉਹ ਮਿਸ਼ਨਰੀ ਐਡਾ ਤਕੜਾ ਸੀ, ਉਹ ਆਣ ਕੇ ਅਤੇ ਉਹਦੀ ਆਮਦ ਦੇ ਉੱਤੇ ਨਾ ਸਾਰੇ ਹਿੰਦੁਸਤਾਨ ਨਾਲ ਬੜਾ ਪਾਰ ਆ, ਦਿੱਲੀ ਦੇ ਵਿੱਚ ਉਹਦੀ ਵੈਲਕਮ ਕਰਨ ਲਈ ਬਣਿਆ, ਔਰ ਗਵਰਨਰ ਜਨਰਲ ਨੂੰ ਵੀ ਬੁਲਾਇਆ ਉੱਥੇ। ਉਹ ਪਾਦਰੀ ਦੀ ਬੜੀ ਇੱਜ਼ਤ ਹੋਣੀ ਸੀ ਸਾਰਾ ਹੋ ਗਿਆ, ਅਤੇ ਉਹਨੇ ਗਵਰਨਰ ਜਨਰਲ ਨੇ ਕਿਹਾ ਦੇਖੋ ਕੈਸੇ ਬਿਹੂਦਾ ਲੋਕ ਵੀ ਕਈ ਹੁੰਦੇ, ਉਹਦੇ ਲਫ਼ਜ਼ ਹਾਲੀ ਤੱਕ ਯਾਦ ਆ ਹਿਸਟਰੀ 'ਚ, ਔਰ ਸਾਰੀ ਚੀਜ਼ ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਉਹਨੇ ਇਹ ਉਹੋ ਹੀ ਜਾਤ ਪਾਤ ਦਾ ਉੱਚ ਨੀਵੇਂ ਦਾ ਆਪਣਾ ਅੰਦਰ ਗਰੂਰ ਪ੍ਰਾਊਡ, ਅਤੇ ਉਹ ਜਿਸ ਵੇਲੇ ਉਹਨਾਂ ਨਾਲ ਤਕਰੀਰ ਦਿੱਤੀ ਜੀ ਮਿਸ਼ਨਰੀ ਇੱਥੇ ਇੱਥੇ ਐਸਾ ਸੋਹਣਾ ਇਹਨਾਂ ਨੇ ਕੰਮ ਕੀਤਾ, ਇਹਨਾਂ ਦੀ ਆਹ ਸ਼ੋਭਾ ਤਾਂ ਇੰਡੀਆ 'ਚ ਆਏ, ਇਹਨਾਂ ਨੂੰ ਸਾਰਿਆਂ ਨੂੰ ਵੈਲਕਮ। ਗਵਰਨਰ ਜਨਰਲ ਨਾਲ ਉੱਠ ਕੇ ਆਪਣੇ ਵੱਲੋਂ ਜਿਹੜਾ ਰਿਮਾਰਕ ਦੇਣਾ ਸੀ ਉਹ ਕਿ ਕਹਿੰਦੇ ਜੀ ਇਹ ਪਾਦਰੀ ਸਾਹਿਬ ਪਹਿਲਾਂ ਜੁੱਤੀਆਂ ਬਣਾਉਂਦੇ ਹੁੰਦੇ ਸੀ, ਨਾ ਇਹ ਜੁੱਤੀਆਂ ਬਣਾਉਂਦੇ ਹੁੰਦੇ ਸੀ, ਸ਼ੂ ਮੇਕਰ ਸੀ। ਦੇਖੋ ਕੋਈ ਗੱਲ ਨਹੀਂ, ਲੇਕਿਨ ਉਹਦੇ ਦਿਮਾਗ 'ਚ ਨਹੀਂ ਕਿ ਹੀ ਵਾਜ਼ ਏ ਸ਼ੂ ਮੇਕਰ। ਉਹ ਆਪਣਾ ਰਿਮਾਰਕ ਦੇ ਕੇ ਤਾਂ ਚਲੇ ਗਿਆ ਐਡਰੈਸ, ਬਾਕੀ ਵੈਲਕਮ ਕੀਤਾ ਜੋ ਕਲਟ ਸੀ ਉਹਨੇ ਕਰਨੀ ਸੀ, ਪਰ ਵਿੱਚ ਕਹਿ ਗਿਆ ਵੀ ਹੀ ਵਾਜ਼ ਸ਼ੂ ਮੇਕਰ ਇੰਗਲੈਂਡ ਦੇ ਵਿੱਚ। ਆਹ ਮਗਰੋਂ ਪਾਦਰੀ ਉੱਠਿਆ, ਦੁਨੀਆਂ ਨੂੰ ਰਵਾਤਾ ਉਹਦੇ, ਕਹਿੰਦੇ ਜੀ ਜਨਰਲ ਸਾਹਿਬ ਗਵਰਨਰ ਜਨਰਲ ਸਾਹਿਬ ਨੇ ਤਾਂ ਮੇਰੀ ਐਵੇਂ ਸਿਫਤ ਕੀਤੀ। ਸ਼ੂ ਮੇਕਰ ਤਾਂ ਬਹੁਤ ਵੱਡੇ ਹੁੰਦੇ ਹੈ ਜਿਹੜੀ ਜੁੱਤੀਆਂ ਬਣਾਉਣ ਵਾਲੇ ਕੰਪਨੀਆਂ ਸਾਰੇ, ਮੈਂ ਤਾਂ ਤੋਪੇ ਲਾਉਂਦਾ ਹੁੰਦਾ ਸੀ ਬੈਠ ਕੇ, ਜੁੱਤੀਆਂ ਗੰਢਦਾ ਸੀ, ਮੈਂ ਤਾਂ ਸ਼ੂ ਰਿਪੇਅਰਰ ਸੀ, ਮੈਂ ਜੁੱਤੀਆਂ ਮੈਂ ਨਹੀਂ ਬਣਾ, ਉਹ ਤਾਂ ਬਹੁਤ ਵੱਡੇ ਹੁੰਦੇ। ਓਏ ਹੋਏ ਲੋਕਾਂ ਨਾਲ ਉਹ ਤੋਂ ਫਿਰ ਬਾਹਰ ਨਿਕਲ ਕੇ ਵੀ ਅਖਬਾਰਾਂ 'ਚ ਵੀ ਸਾਰੇ ਵੀ ਗਵਰਨਰ ਜਨਰਲ, ਔਰ ਉਹਨੇ ਕਿਹਾ ਜੀ ਮੈਂ ਹੂਬ ਹੂ ਇਹ ਰਵਿਦਾਸ ਦਾ ਸ਼ਬਦ ਆਉਂਦਾ ਵੀ ਮੈਂ ਤਾਂ ਤੋਪਾ ਲਾਉਣਾ ਨਹੀਂ ਜਾਂਦਾ ਅਤੇ ਲੋਕ ਮੈਨੂੰ ਐਸੇ ਸ਼ਬਦ ਹੈ ਇਹਨਾਂ ਭਗਤਾਂ ਦੀ ਈਗੋ ਮਰੀ ਸੀ, ਲੇਕਿਨ ਜਿੱਥੇ ਈਗੋ ਹੈ ਉੱਥੇ ਸਭ ਕੁਛ ਆ। ਉਹ ਕਹਿੰਦੇ ਜੀ ਮੈਂ ਤਾਂ ਸ਼ੂ ਮੇਕਰ ਸੀ, ਕਹਿੰਦੀ ਨਹੀਂ ਉਹ ਤਾਂ ਬਹੁਤ ਵੱਡੇ ਲੋਕ ਹੁੰਦੇ, ਮੈਂ ਤਾਂ ਐਵੇਂ ਚੌਂਕ 'ਚ ਬੈਠ ਕੇ ਅਤੇ ਸ਼ੂ ਰਿਪੇਅਰ ਕਰਦਾ ਹੁੰਦਾ ਸੀ ਜਾਂ ਪੋਲਿਸ਼ ਕਰਦਾ ਹੁੰਦਾ ਸਾਰਾ। ਉਹ ਮਤਲਬ ਇਹ ਹੈ ਜਿਹੜੇ ਰੱਬ ਦੀ ਦਰਗਾਹ ਦੇ ਵਿੱਚ ਰੱਬ ਦੀ ਹਾਲ ਜਿਹੜੇ ਬੜੇ ਵੱਡੇ ਲੋਕ ਹੋਏ ਆ ਸਾਰੇ, ਉਹ ਸਾਰੀ ਇਹੋ ਚੀਜ਼ ਹੈ ਵੀ ਜਿਹੜਾ ਹੁਣ ਰਵਿਦਾਸ ਢਵੰਤਾ ਢੋਰ ਨੀਤ, ਉਹਨੇ ਕਿਹੜੀ ਮਾਇਆ ਤਿਆਗੀ ਸੀ? ਮਾਇਆ ਉਹੀ ਹੈ, ਪੈਸਾ ਨਹੀਂ,
ਮਾਇਆ ਜਿਤ ਹਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ। ਦੇਖੋ ਮਹੱਲਾ ਪੰਜਵਾਂ ਸ਼ਬਦ ਕੈਸੇ ਦੇ ਰਿਹਾ, ਵੀ ਉਹ ਬੜਾ ਵੱਡਾ ਸੈਨਸਾ ਸੀ, ਉਹਨੇ ਮਾਇਆ ਤਿਆਗ ਦਿੱਤੀ। ਨਾਲ ਹੀ ਲਿਖ ਦਿੱਤਾ
ਰਬਦਾਸ
ਉਹ। ਦੇਖੋ ਅੰਦਰਲੇ ਸਾਧ ਸੰਗਤ ਜਾ ਕੇ ਜਦੋਂ ਪ੍ਰਗਟ ਹੋਇਆ,
ਪ੍ਰਗਟ ਹੋਵਾ ਸਾਧ ਸੰਗ ਹਾਰ ਦਰ ਸੰਗ ਪਾਇਆ।
ਉਹੀ ਸੂਰ ਨਿਕਲਿਆ, ਪਹਿਲਾਂ ਅੰਦਰ ਸਾਧ ਸੰਗ ਮਿਲੂਗੀ, ਸਤਿਗੁਰੂ ਦਾ ਸੰਗ ਅੰਦਰ ਲਿਓ ਸਟੇਜ, ਫਿਰ ਰੱਬ ਦੇ ਦਰਸ਼ਨ ਹੋਣਗੇ। ਉਹੀ ਸੂਰ ਨਿਕਲਿਆ
ਤੇ ਪ੍ਰਗਟ ਹੋਵਾ ਸਾਧ ਸੰਗ ਇਹ ਹਰ ਦਰਸ਼ਨ ਪਾਇਆ।
ਅਗਲਾ ਭਗਤ ਆਇਆ
ਸਹਿਨ ਨਾਈ ਬੁੱਤ ਕਾਰੀਆ, ਉਹ ਕਰੇ ਕਰੇ ਸੋਨਿਆ ਹੀਰ ਦੇ
ਬੁੱਤਕਾਰੀਆ ਕੀ ਹੋਇਆ? ਉਹ ਬੁੱਤ ਨਹੀਂ ਸੀ ਬਣਾਉਂਦਾ, ਬੁੱਤਕਾਰੀਆ ਪਿੰਡਾਂ ਦੀਆਂ ਬੁੱਤੀਆਂ ਪੂਰੀਆਂ ਕਰਦਾ ਸੀ। ਪਿੰਡੀ ਸਾਈਂ ਜਿਸ ਵੇਲੇ ਇਹ ਜਿਹੜੇ ਨਾਈ ਹੁੰਦੇ ਸੀ, ਇਹਨਾਂ ਨੂੰ ਬੁੱਤੀਆਂ ਲਿਜਾਣ ਦਾ ਕੰਮ ਹੁੰਦਾ ਸੀ, ਚਿੱਠੀਆਂ ਲਿਜਾਣ ਦਾ, ਵਿਆਹ ਦੀਆਂ ਫਲਾਂ ਸਾਰਾ। ਔਰ ਸੈਣ ਨਾਈ ਇਹ ਬੁੱਤੀਆਂ ਲਿਜਾਂਦਾ ਕਰਦਾ ਸਾਰਿਆਂ ਦਾ। ਔਰ ਬੁੱਤਕਾਰੀਆ ਮਤਲਬ ਇਹ ਬੁੱਤੀਆਂ ਲਿਜਾਂਦਾ ਸੀ ਨੀਵੀਆਂ ਜਾਤਾਂ ਦੇ ਕੰਮ ਦੱਸ ਕੇ, ਅਤੇ ਮਹਾਰਾਜ ਹੁਣ ਉਹਨਾਂ ਨੂੰ ਰੱਬ ਨਾਲ ਮਿਲਣਗੇ। ਸਹਿਣ ਨਾਈ ਜਿਹੜਾ ਸੀ ਇਹ ਬੁੱਤੀਆਂ ਲਿਜਾਂਦਾ ਸੀ, ਬੁੱਤਕਾਰੀਆਂ ਨਹੀਂ ਸੀ ਵੀ ਬੁੱਤ ਬਣਾਉਂਦਾ ਹੁੰਦਾ ਸੀ। ਬੁੱਤਕਾਰੀਆਂ ਦਾ ਮਤਲਬ ਬੁੱਤੀਆਂ ਲਿਜਾਂਦਾ, ਬੁੱਤੀ ਪਿੰਡੀ ਥਾਈਂ ਬੰਦਾ ਜੋ ਵਿਆਹ ਦੀਆਂ ਚਿੱਠੀਆਂ ਭੇਜਣੀਆਂ ਹੁਣ ਤਾਂ ਨਿਆਈ ਲਿਜਾਂਦੇ ਹੁੰਦੇ ਸਾਰੇ ਲੈ ਵੀ ਆ। ਔਰ ਇਹਨੂੰ ਨਾਈ ਨੂੰ ਨਾਈ ਨਹੀਂ ਸੀ ਕਹਿੰਦੇ ਸਾਡੇ, ਸਾਰੇ ਰਾਜਾ ਜੀ ਰਾਜਾ ਕਹਿੰਦੇ, ਰਾਜਾ ਜੀ ਆਹ ਵੀ ਚਿੱਠੀ ਲੈ ਜਿਓ। ਉਹ ਵੀ ਬੜੇ ਮਤਲਬ ਇਸ ਤਰ੍ਹਾਂ ਸਾਰੇ ਬੁੱਤਕਾਰੀਆਂ ਬੁੱਤੀਆਂ ਲਿਜਾਂਦਾ ਸੀ, ਉਹ ਘਰ ਘਰ ਸੁਣਿਆ ਜਿੱਦਾਂ ਉਹ ਘਰ ਘਰ ਬੁੱਤੀਆਂ ਲਿਜਾਂਦਾ ਸੀ। ਉਹਦੇ 'ਚ ਐਡੀ ਅੰਦਰ ਰੂਹਾਨੀਅਤ, ਐਡਾ ਉਹਦਾ ਜਲਾਲ ਵਧਿਆ, ਜਿੱਥੇ ਬੁੱਤੀ ਲੈ ਕੇ ਜਾਏਗਾ ਤਾਂ ਚੱਲ ਬਾਦਸ਼ਾਹ, ਅਤੇ ਉਹਨੂੰ ਘਰ ਘਰ ਪਤਾ ਲੱਗ ਗਿਆ ਵੀ ਐਡਾ ਵੱਡਾ ਭਗਤ ਪੈਦਾ ਹੋਇਆ। ਦੇਖੋ ਹਿਰਦੇ 'ਚ ਆ ਗਿਆ,
ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਇਹ ਗਾਨਿਆ।
ਆ ਬੇਦ ਆਣ ਕੇ ਹੁਣ ਤੰਨੇ ਜੱਟ 'ਤੇ ਆ ਗਈ ਗੱਲ। ਇੰਨੇ ਭਗਤਾਂ ਨੂੰ ਉਹਨੇ ਸਟੱਡੀ ਕੀਤਾ, ਇੰਨੇ ਭਗਤਾਂ ਦੀ ਲਾਈਫ ਤੋਂ ਵਾਪਸ ਸੀ ਔਰ ਸੰਗਤ ਕਰਦਾ ਸੀ ਉਹਨਾਂ ਦੀ। ਕਹਿੰਦੇ ਉਹ ਕਮਾਲ ਹੋ ਗਈ, ਸਾਰੇ ਚੜ ਗਏ ਤੇ ਮੈਂ ਹੀ ਰਹਿ ਗਿਆ। ਤੇ ਉਹਨੇ ਫਿਰ ਕਿਹਾ
ਇਹ ਬਿਦ ਸੋਨ ਕੈ,
ਇਹ ਬਿਦ ਆ ਕਿਹੜੀ ਬਿਦ? ਆ ਉਤਲੀ ਬਿਦ ਨਹੀਂ, ਸਾਰੀ
ਬਿਦ ਹੈ ਗੋਬਿੰਦ 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 ਗੋਬਿੰਦ
ਰਹਾਓ ਦੇ ਵਿੱਚ ਬਿੱਧ ਦੱਸ ਦਿੱਤੀ ਆ। ਔਰ ਗਾਂ ਫਿਰ ਭਗਤਾਂ ਦੀ ਲਾਈਫ ਹਿਸਟਰੀ ਦੱਸੀ ਵੀ ਕਿਸ ਤਰ੍ਹਾਂ ਉਹਨਾਂ ਦੀ ਮਾਨਤਾ ਹੋਈ, ਪਰ ਵਿਧੀ ਜਿਹੜੀ ਲੱਭਣੀ ਆ ਅਸੀਂ ਆਹ ਰਹਾਓ ਦੀ ਸੁੱਖ 'ਚ ਲੱਭਦੇ ਹਾਂ।
ਗੋਬਿੰਦ 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 ਗੋਬਿੰਦ
ਕਿਤੇ ਹੈ ਪੱਥਰ ਪੂਜਣ ਦੀ ਜਾਂ ਸਾਰੀ ਚੀਜ਼ ਦਾ ਰੋਣ ਆਉਂਦਾ ਹੈ ਸਿੱਖੀ 'ਤੇ। ਬੜੇ ਬੜੇ ਰਾਗੀਆਂ ਦੀਆਂ ਟੇਪਾਂ, ਸੀੜੀਆਂ, ਸਾਜ ਸੇਧਾਂ ਸਾਰੇ ਬੜੇ ਬੜੇ ਸੰਤਾਂ ਦੇ ਅਖਾੜਿਆਂ ਦਾ। ਔਰ ਜਿਹੜੇ ਕਹਿੰਦੇ ਜੀ ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ 'ਚੋਂ ਕੱਢ ਸਕਦੇ, ਰੱਬ ਧੰਨੇ ਨਾਲ ਪੱਥਰ 'ਚੋਂ ਕੱਢ ਲਿਆ। ਭੋਲਿਓ ਲੋਕੋ, ਕਦੇ ਆਪਣੀ ਬਾਣੀ 'ਤੇ ਦੇਖ ਲਓ ਵੀ ਉਹਨੇ ਪੱਥਰ 'ਚੋਂ ਕੱਢਿਆ ਸੀ ਕਿ ਆਹ ਵਿਧੀ ਨਾਲ ਕੱਢਿਆ ਸੀ।
ਗੋਬਿੰਦ ਹੇ ਨਾਮ ਦਇਓ ਮਨ ਲੀਣਾ,
ਇਹ ਬਿੱਧੇ ਸੁਣ ਕੈ ਜਾਗਰਣ ਇਹ ਬਿੱਧੇ ਸੁਣ ਕੈ ਜਾਗਰਣ ਉੱਠੇ ਪੱਗ ਦੀ ਲਾਗ ਹੈ ਉੱਠੇ ਪੱਗ ਦੀ ਲਾਗ ਹੈ ਉੱਠੇ ਪੱਗ ਦੀ ਲਾਗ ਹੈ ਉੱਠੇ ਪੱਗ ਦੀ ਲਾਗ
ਅੰਤਰ ਬਾਹਰ ਪਗਤੀ ਰਾਤਾ ਹਾਂ
ਅੰਤਰ ਬਾਹਰੇ ਇਹ ਪਗਤੀ ਰਾਤਾ ਇਹ ਅੰਤਰ ਬਾਹਰੇ ਇਹ ਪਗਤੀ ਰਾਤਾ ਅੰਤਰ ਬਾਹਰੇ ਇਹ ਪਗਤੀ ਰਾਤਾ
ਮਿਲੇ ਪ੍ਰਤੱਖੇ ਪ੍ਰਤੱਖ ਤੁਸਾਈ
ਸ਼ਰੀਨ ਰੱਬ ਮਿਲ ਪਿਆ ਸਾਹਮਣੇ ਤੰਨੇ ਨੂੰ ਮਹੱਲਾ ਪੰਜਵਾਂ ਕੋਈ ਸਭ ਤੋਂ ਵੱਡੇ ਸ਼ਬਦ ਜਿਹਨੂੰ ਸਭ ਤੋਂ ਜ਼ਿਆਦਾ ਸ਼ਬਦ ਆਏ ਔਰ ਸਾਡੇ ਗੁਰੂ ਗ੍ਰੰਥ ਸਾਹਿਬ ਪੂਜ ਨਹੀਂ ਕਰ ਕੋਈ ਅੰਤ ਨਹੀਂ ਪਾ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸਾਰੀ ਵਿਟਨੈਸ ਦੇ ਰਹੇ ਨੇ ਵੀ ਉਹਨੂੰ ਪ੍ਰਤੱਖ ਰੱਬ ਮਿਲ ਗਿਆ ਇਹ
ਮੇਲੇ ਪ੍ਰਤੱਖੇ ਗੁਸਾਇਆ ਇਹ ਤਨ ਗਾ ਮੇਰੇ ਪ੍ਰਤੱਖੇ ਗੁਸਾਇਆ ਹੈ ਤੰਨਾ ਵੱਡ ਪਾ ਗੋਬਿੰਦ 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 ਸੰਗੇ ਗੋਬਿੰਦ 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 ਸੰਗੇ ਨਾਮ
ਪਰਮੇਸ਼ਰ ਦਾ ਕੋਈ ਨਾਮ ਵੀ ਜਪ ਲਓ ਰਾਮ ਜਪ ਲਓ ਅੱਲਾਹੂ ਜਪ ਲਓ ਕ੍ਰਿਸਚੀਅਨਿਟੀ ਯਹੋਵਾ ਜਪਦੀ ਹੈ ਗੋਬਿੰਦ ਜਪ ਲਓ ਨਾਰਾਇਣ ਜਪ ਲਓ ਵਾਹਿਗੁਰੂ ਜਪ ਲਓ ਹਰੀ ਜਪ ਲਓ ਹਰੀ ਓਮ ਜਪ ਲਓ ਸੋਂਗ ਜਪ ਲਓ ਸਾਰੇ ਪਰਮੇਸ਼ਰਾਂ ਦੇ ਨਾਮ 'ਚ ਇੱਕੋ ਜਿਹੀ ਤਾਕਤ ਆ ਅਸੀਂ ਹੋਕਾ ਫੇਰਦੇ ਆ ਰਹੇ ਹਾਂ ਸ਼ਬਦਾਂ ਰਾਹੀਂ ਤਾਂ ਹੀ ਸਾਰੇ ਪਰਮੇਸ਼ਰ ਦੇ ਨਾਮਾਂ ਨੂੰ ਐਸ ਇੰਟਰਨੈਸ਼ਨਲ ਗਿਆਨ ਨੇ ਐਸੀ ਜੱਫੀ ਪਾਈ ਹੈ ਕੋਈ ਅਲਹਿਦਾ ਨਹੀਂ ਕੀਤਾ ਇਸ ਕਰਕੇ ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ ਪਰ ਇਹਨੂੰ ਪਹਿਲਾਂ ਸਾਡੇ ਜਿਹੜੀ ਵਿਧੀ ਹੈ ਉਹ ਬੋਲ ਬੋਲ ਕੇ ਜਪਣਾ ਪੈਂਦਾ ਹੈ ਇਸ ਕਰਕੇ ਅਸੀਂ ਅਗਲਾ ਸ਼ਬਦ ਲੈਂਦੇ ਹਾਂ ਰਾਮਕਲੀ ਮਹੱਲੇ ਪੰਜਵੇਂ ਦਾ ਔਰ ਪੰਨਾ ਹੈ 885 885 ਸ਼ਬਦ ਨੰਬਰ 23 ਔਰ ਉਹਦੇ ਉੱਤੇ ਅਸੀਂ ਐਸੀ ਚੀਜ਼ ਦੇਖ ਰਹੇ ਹਾਂ ਕਹਿੰਦੇ ਆ ਲੋਕ ਜਿਹੜੇ ਬਾਹਰਲਾ ਪੇਖ ਕਰਦੇ ਆ ਇਹ ਨਾਮ ਤਾਂ ਜਪਦੇ ਨਹੀਂ ਬੋਲ ਬੋਲ ਕੇ ਅਤੇ ਬਾਹਰਲਾ ਹੀ ਹੱਜ ਕਰੀ ਜਾਣਾ ਨਵਾਜ਼ਾਂ ਪੜੀ ਜਾਣੀਆਂ ਬਾਹਰਲੇ ਭੇਖ ਸਾਰੇ ਕਰੀ ਜਾਣਾ ਕੀ ਇਹ ਸ਼ਬਦ ਦਾ ਇਹ ਕਾਢਾ ਕੱਢ ਲਿਆ ਕਿ ਕੋਈ ਭਾਵੇਂ ਭੇਖ ਕਰ ਲਏ ਬਾਹਰੋਂ ਸਫੈਦ ਪਾ ਲਏ ਕੋਈ ਆਲੇ ਆਲੇ ਸ਼ਬਦ ਦੇਖੇ ਜੀ ਕੈਸਾ ਕਹਿੰਦਾ ਸਭ ਚੀਜ਼ ਆ ਪਿਆਰ ਨਾਲ ਰੱਬ ਦਾ ਨਾਮ ਜਪੀ ਜਾਏ ਬਾਹਰੋਂ ਕੋਈ ਜੋ ਮਰੇ ਉਹ ਬਾਹਰ ਭਾਈ ਇਹ ਸ਼ਬਦ ਬੜਾ ਖੋਸ਼ ਵਾਲਾ ਧਿਆਨ ਨਾਲ ਦੇਖੋ ਸ਼ਬਦ ਕੀ ਕਹਿੰਦਾ ਹੈ ਇਸ ਕਰਕੇ ਉਹ ਨਹਾਉਣ ਚੱਲੇ ਨਹਾਵੇ ਤੀਰਥੀ ਕੋਈ ਹੱਜ ਜਾਏ ਕਾਬੇ ਜਾਏ ਸਾਲਾ ਰਗੜ ਸਿੱਟੇ ਆ ਫੜ ਕੇ ਇਸ ਸ਼ਬਦ ਨੇ ਐਸੀ ਸੂਖਸ਼ਮ ਚੋਟ ਲਾਈ ਇਸ ਸ਼ਬਦ ਨੇ ਮਹੱਲੇ ਪੰਜਵੇਂ ਨੇ ਸਾਰੇ ਕਰਮ ਕਾਂਡ ਰਿਜੈਕਟ ਕੀਤੇ ਹੈ ਵੀ ਸਵਾਏ ਭਗਤੀ ਤੂੰ ਬੋਲ ਬੋਲ ਕੇ ਜਪਣ ਚ ਇਸ ਕਰਕੇ ਮਹੱਲੇ ਪੰਜਵੇਂ ਦਾ ਅਸੀਂ ਸ਼ਬਦ ਲੈ ਰਹੇ ਹਾਂ
ਕੋਈ ਬੋਲੇ ਰਾਮ ਰਾਮ ਕੋਈ ਖੁਦਾ
ਔਰ ਕੋਈ ਅੱਲਾਹ ਖੁਦਾ ਨੂੰ ਜਪ ਰਹੇ ਨੇ ਜਪਣ ਦਾ ਜ਼ਿਕਰ ਆ
ਔਰ ਰਹਾਓ ਤੂੰ ਪਹਿਲੀਆਂ ਤੁਕਾਂ ਹੈ ਚੋਟੀ ਦੀਆਂ ਉਹਨਾਂ ਨਾਲ ਰਹਾਓ ਜਾਣ ਕੇ ਸਮਾਉਣਾ ਵੀ ਇਹ ਜਿਹੜੇ ਬੰਦਗੀ ਕਰ ਰਹੇ ਨੇ ਬੰਦੇ ਇਹਨਾਂ ਦੀ ਮਦਦ ਦੇ ਉੱਤੇ ਉਹ ਕਾ ਕਰੀਮ ਹੈ ਦਾਤਾ ਹੈ ਉਹ ਸਭ ਕੁਝ ਦਏਗਾ ਰਹਾਓ ਤੋਂ ਬਾਅਦ ਉਹ ਭੰਨੇ ਆ ਜਿਹੜਾ ਅਗਲੇ ਜਿਹੜੇ ਟੋਲੇ ਇਸ ਵੇਲੇ ਤੁਰੇ ਹੈ ਕੋਈ ਨਹਾਵੇ ਤੀਰਥੀ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਿਤੇਬ ਕੋਈ ਉਡੇ ਨੀਲ ਨੀਲਾ ਬਾਣਾ ਕੋਈ ਸਫੈਦ ਸਾਧਾਂ ਸੰਤਾਂ ਕਹਿੰਦੇ ਸਾਰੇ ਇਹਦਾ ਮਤਲਬ ਹੈ ਵੀ ਮਹਾਰਾਜ ਨੇ ਇਹਨਾਂ ਲਈ ਸ਼ਬਦ ਲਿਖੇ ਹੈ ਕਹਿੰਦੀ ਭਾਵੇਂ ਰਾਮ ਰਾਮ ਬੋਲ ਲਓ, ਖੁਦਾ ਬੋਲ ਲਓ, ਭਾਵੇਂ ਆਹ ਦੇਖੋ ਮਹਾਰਾਜ ਨੇ ਕਿਹਾ ਉਹ ਨੀਲ ਕੋਈ ਸਾਰਿਆਂ ਦਾ ਹੀ ਦਾਤਾ ਉੱਤੇ ਭਾਈ ਉਹ ਤਾਂ ਅਗਲੇ ਕੀ ਹੈ ਰਿਜੈਕਟਡ ਰਾਹੋ ਤੋਂ ਬਾਅਦ ਕੀਤੀ ਹੈ, ਪਹਿਲੇ ਜਿਹੜੇ ਸਲੈਕਟਡ ਹੈ ਜਿਹੜੇ ਰਿਕਮੈਂਡ ਕੀਤੇ ਹੈ ਉਹ ਹੈ ਰਾਮ ਰਾਮ ਬੋਲ, ਉਹ ਹੀ ਹੈ
ਗੋਬਿੰਦ 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 ਸੰਗੇ।
ਹੁਣ ਜਿਹੜੇ ਅਗਲੇ ਭੇਖੀ ਆ ਰਹੇ ਉਹ ਕਿਤੇ ਇਹ ਕੰਮ ਕਰਦੇ, ਮਹਾਰਾਜ ਕਹਿੰਦੇ ਆ ਜਿਹੜੇ ਆਹ ਉਤਲੇ ਹੈ ਨਾ
ਗੋਬਿੰਦ ਗੋਬਿੰਦ ਉਹ ਕੀ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੋਸਾਈ
ਗੁਸਾਈਆਂ ਹਿੰਦੂ ਲਫਜ਼ ਹੈ ਅਕਾਲ ਪੁਰਖ ਦਾ, ਕੋਈ ਉਸ ਗੁਸਾਈ ਨੂੰ ਸੇਵ ਰਿਹਾ ਕਾਹਦੇ ਨਾਂ ਬੋਲੇ ਰਾਮ ਰਾਮ ਨਾਮ ਉਹਦਾ ਪਰਮੇਸ਼ਰ ਕਾ, ਕੋਈ ਅਲਾ ਰਿਹਾ ਅਲਾਉਣਾ ਹੈ ਉੱਚੀ ਉੱਚੀ ਨਾਮ ਜਪਣਾ, ਜਿਹੜੇ ਮੁਸਲਮਾਨਾਂ ਦੇ ਵਿੱਚ ਅਲਾਉਣਾ ਲਫਜ਼ ਹੈ ਉਹ ਹੈ ਉੱਚੀ ਉੱਚੀ ਹਾੜਾ ਪਾਉਂਦੇ ਸੀ ਮੁਸਲਮਾਨ ਫਕੀਰ ਸਾਰੇ ਅੱਲਾਹੂ 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 ਉੱਚੀ ਜਪਣਾ, ਉਹਨੂੰ ਅਲਾਉਣਾ ਕਹਿੰਦੇ ਆ, ਕਹਿੰਦੇ ਅਲਾ ਲਓ ਔਰ ਇਹੋ ਹੀ ਸੇਵਾ ਹੈ ਉਹਦੀ ਗੁਸਾਈਆਂ ਦੀ ਰੱਬ ਦੀ, ਪਰ ਕਿਹੜੀ
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਾਈਆਂ ਕੋਈ ਆਲਾਏ।
ਰਹਾਉ ਆਉਣ ਲੱਗਾ ਹੈ ਇੱਥੇ ਤਾਂ ਖੋਜ 'ਚ ਅਸੀਂ ਪਹੁੰਚ ਚੁੱਕੇ ਹਾਂ ਵੀ ਉਤਲੀਆਂ ਤੋਂ ਕਹਿਣਾ ਰਹਾਉ 'ਚ ਸਮਾਉਣਾ ਹੈ, ਔਰ ਰਹਾਉ 'ਚ ਹਿੰਦੂ ਸਮਾਜ ਦੇ ਲਫਜ਼ ਵੀ ਆਉਣਗੇ ਸਾਡੀ ਰਿਸ਼ੀ ਮੁਨੀਆਂ ਦੇ ਔਰ ਮੁਸਲਮਾਨਾਂ ਦੇ ਲਫਜ਼ ਆਉਣਗੇ। ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਨਾਲ ਖੁਦਾਇਆ ਲਾਇਆ, ਉੱਧਰ ਕੋਈ ਸੇਵੇ ਗੋਸਾਈਆਂ ਵੀ ਬੋਲ ਬੋਲ ਕੇ ਜਿਹੜਾ ਰੱਬ ਨੂੰ ਸੇਵਣਾ ਬੋਲਣਾ ਬੰਦਗੀ ਕਰਨੀ ਆ, ਕੋਈ ਅੱਲਾਹ ਹੈ ਕੋਈ ਉੱਚੀ ਉੱਚੀ ਜਪਦਾ ਹੈ ਕੋਈ ਸਾਰਾ। ਕਹਿੰਦਾ ਜਿਹੜਾ ਸਾਰਾ ਕੰਮ ਕਰਨਾ ਹੈ ਨਾ ਅੰਦਰਲੀ ਚੜ੍ਹਾਈ ਦਾ ਬਖਸ਼ਿਸ਼ ਹੋਣੀ ਹੈ ਉਹ ਹੈ ਕਾਰਨ ਕਰਨ ਕਰੀਮ, ਕਰੀਮ ਉਰਦੂ ਦਾ ਲਫਜ਼ ਹੈ, ਜਿਹੜਾ ਸਭ ਕੁਛ ਤੈਨੂੰ ਫਿਰ ਗਾਂਹ ਮਿਲਣਾ ਹੈ ਨਾ ਉਹ ਰੱਬ ਨਾਲ ਗਾਂਹ ਦੇਣਾ ਕਾਰਨ, ਪਰ ਖੁਸ਼ ਹੋਏਗਾ ਤੇਰੇ ਉੱਤੇ ਬੋਲਣ। ਅਗਲੇ ਜਿਹਨਾਂ 'ਤੇ ਨਹੀਂ ਖੁਸ਼ ਹੋਣਾ ਉਹ ਕਹਿੰਦਾ ਕੋਈ ਨਹਾਵੇ ਤੀਰਥ ਹੈ ਕੋਈ ਹੱਜ ਜਾਏ ਉਹਨਾਂ 'ਤੇ ਥੋੜ੍ਹਾ ਇੰਨਾ ਖੁਸ਼ ਹੁੰਦਾ। ਕਾਰਨ ਕਰਨ ਕਰੀਮ ਜਿਹੜਾ ਅਕਾਲ ਪੁਰਖ ਆ ਉਹ ਸਭ ਇਹਨਾਂ ਲਈ ਕਾਰਨ ਕਰੇਗਾ, ਕਾਰਨ ਕਰਨ ਕਰੀਮ ਅਤੇ ਕਿਰਪਾ ਹਿੰਦੀ ਦਾ ਲਫਜ਼ ਲਾ ਗਏ, ਕਿਰਪਾ ਧਾਰੇ ਰਹੀਮ ਫਿਰ ਮੁਸਲਮਾਨਾਂ ਦਾ ਲਫਜ਼ ਲਾ ਰਹੇ, ਰਹਾਉ ਦੇਤਾ ਵੀ ਉਹਦੀ ਕਿਰਪਾ ਗ੍ਰਹਿ ਕਰ, ਪਰ ਕਾਹਦੇ ਨਾਂ ਜੂੰ ਜੂੰ ਨਾਮ ਬੋਲੇਗਾ ਉਹ ਤੇਰੇ 'ਤੇ ਕਾਰਨ ਕਰਨ ਕਰੀਮ ਅਤੇ ਕਿਰਪਾ ਧਾਰੇਗਾ ਰਹੀਮ।
ਕੋਈ ਬੋਲੇ ਰਾਮ ਰਾਮ
ਵਾਲਾ ਨਾ ਉਹ ਕਮਿਊਨਿਸਟ ਮਾਇੰਡਡ ਟੀਕ ਪ੍ਰੋਫੈਸਰ ਜਿਹਨਾਂ ਜੀ ਭਾਵੇਂ ਰਾਮ ਰਾਮ ਬੋਲੇ ਕੁਛ ਲੈਂਦਾ ਕਰਨ ਵਾਲਾ ਇਹ ਤਾਂ ਉਹਦੀ ਕਿਰਪਾ ਨਾਲ ਸਭ ਕੁਛ ਹੋਣਾ, ਉਹ ਕਿਰਪਾ ਉਹਦੇ ਕੋਲ ਬਹੁਤ ਮੁਫਤ ਪਈ ਸਾਰਿਆਂ 'ਤੇ ਕਰ ਦੂਗਾ, ਕਿਰਪਾ ਵੀ ਉਹਨੇ ਕਹਿੰਦੇ ਉਹ ਬੰਦਗੀ ਕਰਨ ਵਾਲੇ ਜਿਹੜਾ ਕੁਛ ਰੱਬ ਦੇ ਰਾਹ 'ਤੇ ਚੱਲਿਆ ਉਹ 'ਤੇ ਹੀ ਕਿਰਪਾ ਕਰਨੀ ਕਿ ਉਹ ਕੋਈ ਐਡੀ ਸਸਤੀ ਕਿਰਪਾ ਵੀ ਸਾਰੇ ਖੁੱਲ੍ਹੀ ਛੱਡ ਦਿੱਤੀ ਜੀ ਜੀ ਸਭ ਕਿਰਪਾ ਨਾ ਹੋਣਾ ਉਹ ਮਿਹਨਤ ਨਾ ਹੋਣਾ ਜੋ ਰੱਬ ਦਾ ਕਿਹੜੀ ਚੀਜ਼ 'ਤੇ ਉਹਦੇ ਭਾਂਡੇ 'ਚ ਰਹਿਣ ਦਾ ਮਤਲਬ ਕੀ ਹੈ, ਕੰਮ ਉਹ ਕਰ ਜਿਹੜਾ ਉਹਨੂੰ ਪਾਉਂਦਾ, ਤੁਰ ਭਾਵੇ ਤੇਰੀ ਬੰਦਗੀ ਇਹ ਐਡੀ ਵੱਡੀ ਚੀਜ਼ ਹੈ ਸਾਡੇ ਫਾਇਦੇ ਲਈ ਨਹੀਂ ਹੈ ਵੀ ਆਪਣਾ ਕੁਛ ਫਾਇਦਾ ਉਹਦੇ 'ਚ, ਸਾਡਾ ਹੀ ਫਾਇਦਾ ਹੈ ਇਨਸਾਨੀਅਤ ਦਾ ਵੀ ਇਸ ਰਾਸਤੇ 'ਤੇ ਪੈ ਕੇ ਉਹ ਰੱਬ ਨਾਲ ਮਿਲ ਜਾਂਦਾ ਹੈ ਜਾ ਕੇ। ਇਸ ਕਰਕੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕਹਿੰਦੇ ਇਹੋ ਹੀ ਸਾਰੀ ਵਿਧੀ ਹੈ, ਕੋਈ ਸੇਵੇ ਗੁਸਾਈਆਂ ਕੋਈ ਅਲਾਏ, ਪਰ ਡੋਰੀ ਉਹਦੇ 'ਤੇ ਛੱਡ ਦੇ ਆਪ ਤੂੰ ਰਿਜ਼ਲਟ ਵੱਲ ਨਾ ਜਾ, ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਬਾਬਾ ਨਾਨਕ ਸਿੱਧੀ ਜੀ ਪੰਜਾਬੀ 'ਚ ਬੋਲ, ਸਭ ਨੇ ਛਾਲਾਂ ਮਾਰੀਆਂ ਇਹਦਾ ਮਤਲਬ ਇਹ ਨਹੀਂ ਵੀ ਯਾਰ ਛਾਲ ਮਾਰਨ ਨੂੰ ਕੀ ਫਾਇਦਾ ਕਰਨਾ ਹੋਣਾ ਤਾਂ ਕੁਛ ਨਹੀਂ ਹੈ, ਉਹ ਨਹੀਂ ਛਾਲ ਮਾਰਨੀ ਨਹੀਂ ਛੱਡਣੀ, ਖਬਰੇ ਕਿਹੜੀ ਛਾਲ ਮਨਜ਼ੂਰ ਹੋ ਜਾਣੀ ਹੈ, ਉਹਦੇ ਇਹ ਤਾਂ ਨਹੀਂ ਲਿਖਿਆ ਵੀ ਤੂੰ ਛਾਲ ਮਾਰਨੀ ਛੱਡ ਦੇ। ਮਹਾਰਾਜ ਨੇ ਕਿਹਾ ਸਭ ਨੇ ਛਾਲਾਂ ਮਾਰੀਆਂ ਪਰ
ਕਰਤਾ ਕਰੇ ਸੋਏ ਉਹ ਚੀਜ਼ ਹੈ ਸਾਰੇ ਕਈ ਨਾ ਤਾਂ ਕਈ ਢੇਰੂ ਢਾਊ ਕਮੇਟੀ ਦੇ ਮੈਂਬਰ ਹੁੰਦੇ ਆ ਉਹ ਬਾਣੀ 'ਚੋਂ ਚੀਜ਼ਾਂ ਹੀ ਐਸਾ ਲੱਭਦੀਆਂ ਢੇਰੂ ਠਾਊ ਜਦ ਜੀ ਕਰਨਾ ਜੋ ਕੁਛ ਉਹਨੇ ਕਰਨਾ ਹੋਣਾ ਤਾਂ ਕੁਛ ਨਹੀਂ ਆ ਕਰਮਾ ਚੌਕਾ ਉਹਨੇ ਕਰਨਾ ਉਹ ਉਹ ਭਾਈ ਢੇਰੀ ਨਾ ਟਾਓ ਉਹਦਾ ਮਤਲਬ ਹੈ ਅੰਦਰਲੀ ਜਿਹੜੀ ਚੜ੍ਹਾਈ ਜਾਂ ਸਾਰੀ ਆਉਣੀ ਆ ਕਿ ਤੇਰੀਆਂ ਲਿਖਿਆ ਵੀ ਤੂੰ ਛਾਲ ਮਾਰ ਨਹੀਂ ਛੱਡ ਦੇ ਸਾਡੇ ਤੇ ਉਹ ਟਰਾਈ ਟਰਾਈ ਐਂਡ ਟਰਾਈ ਅਗੇਨ ਰੌਬਰਟ ਬਰੂਸ ਦੀ ਕਹਾਣੀ ਸਾਡੇ ਤੇ ਅਸੀਂ ਇਹ ਨਾਮ ਜਪੀ ਜਾਣਾ ਉਹਦੀ ਕਿਰਪਾ ਨਾਲ ਸਭ ਕੁਛ ਆਉਣਾ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਰਾਸਤਾ ਵਿਧੀ ਹੈ ਅਸੀਂ ਇਹ ਨਾਮ ਜਪਣਾ ਛੱਡ ਦਈਏ ਇਸ ਕਰਕੇ ਇਹ ਇਹ ਐਸੀ ਚੀਜ਼ ਹੈ ਭਈ ਕਾਰਨ ਕਰਨ ਕਰੀਮ ਕਾਰਨ ਵੀ ਉਹਨੇ ਕਰਨਾ ਕਰੀਮ ਵੀ ਕਰਨਾ ਕਬੀਰ ਸਾਹਿਬ ਇੱਥੋਂ ਵੀ ਗਾਹ ਲੰਘ ਕਹਿੰਦੇ ਜੀ ਉਹ ਕਾਰਨ ਵੀ ਕੱਢਦਾ ਕਹਿੰਦੇ ਕਾਰਨ ਵਪਰਾ ਕਿਆ ਕਰੇ ਜੇ ਕਰਤਾ ਰਾਮ ਨਾ ਕਰੇ ਸਹਾਏ ਹੁਣ ਕਾਰਨ ਵੀ ਬਣ ਗਿਆ ਸਾਰੀ ਸਾਧ ਸੰਗਤਾਂ ਮਿਲ ਕੇ ਨਾਮ ਜਪਣ ਦਾ ਅਤੇ ਜੇ ਉਹਦੀ ਰਾਮ ਨਾ ਕਰੇ ਸਹਾਈ ਕਹਿੰਦੇ ਜਿਸ ਡਾਰੀ ਮੈਂ ਪੱਗ ਧਰਿਓ ਸੋਈ ਮੁੜ ਮੁੜ ਜਾਈ ਕਿਤੇ ਦਰਖਤ ਦੀ ਟੀਸੀ 'ਤੇ ਕਬੀਰ ਸਾਹਿਬ ਨੇ ਚੜ੍ਹਨਾ ਸੀ ਰਾਹ 'ਚ ਡਾਹਣੀਆਂ 'ਤੇ ਪੈਰ ਰੱਖਦਾ ਗਿਆ ਜਿਹੜੀ ਟਾਹਲੀ 'ਤੇ ਰੱਖਿਓ ਉਹ ਮੁੜਦੀ ਹੈ ਕਹਿੰਦਾ ਕਾਰਨ ਤਾਂ ਬਣ ਗਿਆ ਤਾਂ ਚੜ੍ਹਨ ਦਾ ਪਰ ਜੇ ਰਾਮ ਕਿਰਪਾ ਕਰੇ ਪਿਆ ਹੈ ਐਸਾ ਇੱਟ ਕਰ ਗਿਆ ਇਸ ਤਾਕਤ 'ਤੇ ਵਿਸ਼ਵਾਸ ਆ ਵੀ ਕਾਰਨ ਵਪਰਾ ਕਿਆ ਕਰੇ ਜਾਂ ਰਾਮ ਨਾ ਕਰੇ ਸਹਾਏ ਦੋਨੋਂ ਚੀਜ਼ਾਂ ਮਿਲਣ ਗਈਆਂ ਅਤੇ ਤਾਂ ਗੱਡੀ ਚੱਲੇਗੀ ਕੋਈ ਬੋਲੇ ਰਾਮ ਕਾਰਨ ਕਰਨ ਕਰੀਮ ਕਿਰਪਾ ਤਾਰੇ ਰਹੀਮ ਆ ਧਾਰ ਦੇ ਸਪੈਲਿੰਗ ਦੇਖਿਓ ਤੁਸੀਂ ਤਾਰੇ ਉਤਾਰੇ ਗਾ ਰਾਰੇ ਨੂੰ ਸਿਆਰੀ ਦੇ ਗਈ ਹੈ ਪੈਸੀਮਿਸਟਿਕ ਵਿਊ ਨਾ ਲੈ ਹਰ ਸ਼ਬਦ ਚੋਂ ਓਪਟੀਮਿਸਟਿਕ ਵਿਊ ਲੈ ਉਹ ਕਿਰਪਾ ਕਰੇਗਾ ਕਿਰਪਾ ਤਾਰੇ ਰਹੀਮ ਕਿਹਨਾਂ 'ਤੇ ਕਿਰਪਾ ਤਾਰੇਗਾ ਆ ਜਿਹੜੀ ਅਗਲੀ ਲਾਈਨ ਹੈਗੀ ਉਹਨਾਂ 'ਤੇ
ਕੋਈ ਨਾਵੈ ਤੀਰਥੀ ਕੋਈ ਹੱਜ ਜਾਏ
ਜੇ ਉਹਨਾਂ 'ਤੇ ਵੀ ਉਹ ਕਿਰਪਾ ਕਰ ਦਿਆ ਤਾਂ ਫਿਰ ਅਸੀਂ ਨਾਮ ਕਾਹਦੇ ਲਈ ਜਪਣਾ ਤੀਰਥ ਕਿਉਂ ਛੱਡਣੇ ਫਿਰ ਮੌਜਾ ਕਰੇ ਜਾ ਕੇ ਸਾਰੇ ਤੀਰਥਾਂ 'ਤੇ ਸੈਰ ਕਰੋ ਸਾਰੀ ਉਹ ਉਹਨਾਂ 'ਤੇ ਕਿਰਪਾ ਨਹੀਂ ਹੋਣੀ ਹੈ ਅਗਲੀ ਟੋਲਾ ਜਿਹੜਾ ਰਾਹੋਂ ਤੋਂ ਬਾਅਦ ਆ ਰਿਹਾ ਉਹ ਭੁੱਲ ਗਿਆ ਉਸ ਰੱਬ ਦੀ ਕਿਰਪਾ ਕਿਹਨਾਂ 'ਤੇ ਹੋਏਗਾ
ਕੋਈ ਬੋਲੇ ਰਾਮ
ਐਸਾ ਡੂੰਘਾ ਸ਼ਬਦ ਆ ਅਸੀਂ ਤਦੇ ਇਹਦੀ ਗਜ਼ਲ ਦੀ ਤਰਦ ਰੱਖੀ ਹੈ ਜੋ ਹਿੰਦੁਸਤਾਨ 'ਚ ਉਰਦੂ 'ਚ ਗਜ਼ਲ ਬੜੀ ਮਸ਼ਹੂਰ ਸੀ ਮਹਾਰਾਜ ਦੇ ਬਹੁਤ ਸਾਰੇ ਸ਼ਬਦ ਗਜ਼ਲਾਂ 'ਤੇ ਹੈ ਐਸਾ ਇਹਦੇ ਨਾਲ ਅੱਖਰ ਨਿਖੜਦੇ ਨੇ ਔਰ ਅੰਦਰ ਵਰਕ 'ਚੋਂ ਜਿਹਾ ਹਲਾਰਾ ਆਉਂਦਾ ਅੰਦਰ ਜਾ ਕੇ ਵੀ ਲੇਕਿਨ ਜੇ ਸ਼ਬਦ ਨਾਲ ਸਮਝਾਂਗੇ ਤਾਂ ਕੱਖ ਨਹੀਂ ਸਮਝ ਆਏਗੀ ਸ਼ਬਦ ਨਾਲ ਦੱਸਣਾ ਹੀ ਇਹੋ ਹੈ ਵੀ ਜਿਨ ਚਕਰ ਤੂੰ ਨਾਮ ਨਹੀਂ ਜਪਦਾ ਉਹਨੇ ਕਿਰਪਾ ਨਹੀਂ ਕਰਨੀ ਤੇਰਾ ਕੱਖ ਨਹੀਂ ਹੋਣਾ ਆ ਬਾਹਰਲੇ ਭੇਖ ਰਿਜੈਕਟ ਕੀਤੇ ਹੈ
ਕੋਈ ਬੋਲੇ ਰਾਮ ਕਰੀਮ ਕਿਰਪਾ ਤਾਰੇ ਰਹੀਮ
ਐਸਾ ਕਬੀਰ ਸਾਹਿਬ ਦਾ ਇੱਟ ਅਰਗਾ ਵਿਸ਼ਵਾਸ ਹੈ ਇਸ ਕਾਰਨ ਕਰਨ ਕਰੀਮ ਦੇ ਉੱਤੇ ਕਬੀਰ ਅੱਖ ਹਰ ਹਰ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ ਐਸ ਵਿਸ਼ਵਾਸ ਨਾਲ ਅਸੀਂ ਨਾਮ ਜਪਣੇ ਵੀ ਅਸੀਂ ਉਸ ਕਾਲ ਪੁਰਖ ਦਾ ਨਾਮ ਜਪੇ ਹੈ ਉਹ ਸਾਰੀ ਦੁਨੀਆ ਸਾਰੇ ਕਹਿੰਦੇ ਉਹ ਹੈਗਾ ਇਸ ਕਰਕੇ ਉਹ ਜ਼ਰੂਰ ਰੱਖੇਗਾ ਇਹੋ ਹੀ ਹੈ ਕਿਰਪਾ ਤਾਰੇ ਰਹੀਮ ਉਹ ਜ਼ਰੂਰ ਉਹਦੇ ਅੰਦਰ ਕਿਰਪਾ ਹੀ ਕਿਰਪਾ ਹੈ, ਦਇਆ ਹੀ ਦਇਆ ਉਹਦੇ ਕੋਲ ਇਨਸਾਨੀਅਤ ਲਈ। ਇਸ ਕਰਕੇ ਕਰਨ ਕਰਨ
ਕਿਰਪਾ ਰਹੀਮ,
ਕੋਈ ਨਾਵੇ ਤੀਰਥੇ ਕੋਈ ਹੱਜ ਜਾਏ।
ਤੁਹਾਡੇ ਹੱਜ ਵੀ ਬੜੇ ਬਣੇ ਆ ਹਜ਼ੂਰ ਸਾਹਿਬ ਜੀ, ਬੱਸਾਂ ਕਰਾ ਕੇ ਉਹ ਧੂਣਾ ਫੱਕੋ, ਉਹ ਇੱਥੇ ਨਹੀਂ ਸਬਰ ਤੇ ਹੇਮਕੁੰਠ ਚੜ ਜਾਓ ਜੀ। ਹੋਰ ਕਈ ਐਸੇ ਤੀਰਥ ਬਣੇ ਆ ਮਹਾਰਾਜ ਕਹਿੰਦੇ ਹੋਏ ਸਾਰੇ ਰਿਜੈਕਟਡ ਹੈ, ਆਰਾਮ ਨਾਲ ਘਰ ਬੈਠ ਕੇ ਆਪਣੇ ਬੱਚਿਆਂ 'ਚ ਜਿੱਥੇ ਤੈਨੂੰ ਰੱਖਿਆ ਇਹਦੇ 'ਚ ਨਾਮ ਜਪ, ਉਹਨੇ ਤੇਰੇ ਅੰਦਰ ਪ੍ਰਗਟ ਹੋਣਾ ਇਸ ਅੰਦਰ ਨੂੰ, ਜਿੱਥੇ ਮਰਜ਼ੀ ਚੱਕੀ ਫਿਰ ਪਾਉਣਾ ਤੇ ਜਿੱਥੇ ਮਰਜ਼ੀ ਉਹਨੇ ਤੇਰੇ ਅੰਦਰ ਪ੍ਰਗਟ ਹੋਣਾ ਕਿ ਉਹ ਨਾ ਆਰਾਮ ਨਾਲ ਭਲਾ ਮਾਨਸ ਬਣ ਕੇ ਤੂੰ ਆਪਣੇ ਬੱਚਿਆਂ 'ਚ ਜਿੱਥੇ ਜੋਬ ਲੱਗੀ ਹੈ। ਤੋ ਕਹਿ ਮਹਾਰਾਜ ਦੀ ਬਾਣੀ ਦੀ ਜਿਹੜੀ ਜ਼ਬਾਨੀ ਯਾਦ ਕਰਨੀ ਹੈ, ਬਿਆਸੀ ਨਾ ਜਿੱਥੇ ਹਰ ਧਿਆਈਏ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਰੱਬ ਨੂੰ ਯਾਦ ਕਰ ਲਓ ਮਿੱਤ ਹੈ ਐਸਾ ਦਿਆਲੂ, ਜਿੱਥੇ ਹਰ ਧਿਆਈਏ ਤਿੱਥੇ ਹਰ ਮਿੱਤ ਸਹਾਈ। ਇਸ ਕਰਕੇ ਐਨਾ ਇਹਨਾਂ ਇਸ ਪੁਆੜਿਆਂ 'ਚ ਨਹੀਂ ਪਾਈ, ਕੋਈ ਨਾਵੇ ਤੀਰਥੇ ਕੋਈ ਹੱਜ ਜਾਏ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ। ਹੁਣ ਤੁਸੀਂ ਆਪ ਹੀ ਸੋਚ ਲਓ ਵੀ ਜਿਹੜਾ ਵੇਦ ਪੜ੍ਹਦਾ ਸਭ ਕੁਛ ਕਰਦਾ, ਉਹਦੇ 'ਤੇ ਵੀ ਕਾਰਨ ਕਰਨ ਕਿਰਪਾ ਤਾਰੇ, ਉਹ ਹੀ ਅਗਲੇ ਰਿਜੈਕਟਡ ਹੈ ਸਾਰੇ ਕਰਮ ਕਾਂਡ ਹੈ।
ਕੋਈ ਪੜੇ ਵੇਦ ਕੋਈ ਕਤੇਬ,
ਵੇਦ ਕਿਤੇਬ ਦੋ ਨਾਂ ਆਉਣਗੇ, ਵੇਦ ਹੈ ਹਿੰਦੂਆਂ ਦੀਆਂ ਰਿਲੀਜੀਅਸ ਬੁੱਕਾਂ, ਕਿਤੇਬ ਹੈ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਜਾਂ ਉਹਨਾਂ ਦੀਆਂ ਰਿਲੀਜੀਅਸ ਬੁੱਕਾਂ ਜਾਂ ਮੋਜ਼ਸ 10 ਕਮੈਂਡਮੈਂਟਸ ਸਾਰੀਆਂ ਜਿੰਨੀਆਂ ਬਾਈਬਲ ਵਗੈਰਾ ਸਾਰੀਆਂ ਇੱਧਰਲੀਆਂ ਉਹ ਕਿਤੇਬਾਂ ਹੈ, ਵੇਦ ਹੈ ਹਿੰਦੂਆਂ ਦੇ।
ਕੋਈ ਪੜ੍ਹੇ ਵੇਦ ਕੋਈ ਕਿਤੇਬ,
ਨੀਲਾ ਬਾਣਾ ਪਾਉਂਦੇ ਸੀ ਮੁਸਲਮਾਨ ਆਪਣੇ ਦਰਬਾਰ ਦੇ ਵਿੱਚ,
ਕੋਈ ਉੜੈਨੀ।
ਅੱਜ ਕੱਲ੍ਹ ਉਸ ਪੰਜਾਬ 'ਚੋਂ ਸ਼ਾਂਤੀ ਨਹੀਂ, ਜਾਂ ਉਹਦੇ ਚੇਲੇ ਵੀ ਹੇੜਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ, ਚਿੱਟੀਆਂ ਪੱਗਾਂ, ਚਿੱਟੇ ਚੋਲੇ ਪ੍ਰੈਸ ਕੀਤੇ, ਐਂ ਡੇਰਿਆਂ ਦੇ ਡੇਰੇ ਚਿੱਟੇ, ਉਹ ਉਹਨਾਂ ਨੂੰ ਹੋਰ ਕੋਈ ਲਿਬਾਸ, ਉਹ ਕਹਿੰਦੇ ਉਹ ਜਿਹੜੇ ਸਫੈਦ ਪਾਉਂਦੇ ਹੈ। ਮਹਾਰਾਜ ਬਾਬੇ ਨਾਨਕ ਨੇ ਬਥੇਰਾ ਕਿਹਾ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ, ਬਾਬਾ ਨਾਨਕ ਲਿਖਦਾ। ਇਸ ਕਰਕੇ ਸਾਰੇ ਲਿਬਾਸ ਮਨਾ ਹੈ। ਮਹਾਰਾਜ ਕਹਿੰਦੇ
ਕੋਈ ਪੜੇ ਵੇਦ ਕੋਈ ਕਤੇਬ ਕੋਈ
ਕਹਿੰਦਾ ਮੈਂ ਜੀ ਮੈਂ ਤੁਰਕ ਹੈ, ਕੋਈ ਕਹਿੰਦਾ ਮੈਂ ਹਿੰਦੂ ਹੈ। ਮਹਾਰਾਜ ਹੁਣੇ ਖੱਲ ਲਾਉਣਗੇ ਨਾ ਸਾਰਿਆਂ ਦੀ, ਦੇਖਿਓ
ਕੋਈ ਕਹਿ ਤੁਰਕ ਕੋਈ ਕਹਿ ਹਿੰਦੂ।
ਉਹ ਜਿਹੜੇ ਤੁਰਕ ਆ ਉਹ ਕਹਿੰਦੇ ਤੁਹਾਨੂੰ ਬਿਹਿਸ਼ਤ ਮਿਲ ਜਾਏਗੀ, ਜਿੰਨੇ ਅਮੈਰੀਕਨ ਮਾਰੋਗੇ ਤੁਹਾਨੂੰ ਸੁਰਗਾਂ 'ਚ ਜਾਓਗੇ, ਬਿਹਿਸ਼ਤਾਂ 'ਚ ਜਾਓਗੇ, ਹੂਰਾਂ ਮਿਲਣਗੀਆਂ, ਉਹ ਜਿੰਨੇ ਬੰਦੇ ਮਾਰ ਦਿਓ ਤੁਸੀਂ। ਔਰ ਦੂਸਰੇ ਜਿਹੜੇ ਹੈ ਉਹ ਕਹਿੰਦੇ ਕੋਈ ਬਾਛੇ ਬੇਸ਼ਤ, ਕੋਈ ਕਹਿੰਦੇ ਜੀ ਬੇਸ਼ਤਾ ਸਿਰਗਿੰਦੂ, ਸਿਰਗਿੰਦੂ ਕਹਿੰਦੇ ਆ ਸੁਰਗ ਨੂੰ, ਸੁਰਗ ਤੂੰ ਬਣਿਆ। ਮਹਾਰਾਜ ਨੇ ਕਾਫੀ ਆ ਮਿਲਾਉਣੇ ਸੀ ਸਿਰਗਿੰਦੂ ਅਤੇ ਹਿੰਦੂ ਦਾ, ਸਿਰਗਿੰਦੂ ਕਹਿੰਦੇ ਸੁਰਗ ਨੂੰ, ਔਰ ਕੋਈ ਬਾਛੇ ਬੇਸ਼ਤ ਕਹਿੰਦੇ ਕਿੱਧਰ ਤੁਰੇ ਫਿਰਦੇ ਸਾਰੇ। ਪਰ ਉਹਨਾਂ ਦੇ ਅੰਦਰ ਲਾਲਸਾ ਕੀ ਹੈ,
ਕੋਈ ਕਹਿ ਤੁਰੇ ਕੋਈ ਕਹਿ ਹਿੰਦੂ, ਕੋਈ ਬਾਛੈ ਪੇਸ
ਬਹਿਸ਼ਤ ਪੇਸਤ ਬਹਿਸ਼ਤ,
ਕੋਈ ਬਾਛੈ ਪੇਸਤ ਸੁਰ ਹਿੰਦੂ।
ਸੁਰ ਕਹਿੰਦੇ ਆ ਦੇਵਤੇ ਨੂੰ, ਥੋੜ੍ਹੇ ਥੋੜ੍ਹੇ ਮੈਂ ਆਪ ਕੱਢਣਾ ਸਿੱਖੋ। ਸੁਰ ਕਹਿੰਦੇ ਆ ਜਿਹੜਾ ਸੁਰ 'ਚ ਚੱਲੇ, ਆ ਬਾਜਾ ਬੇਸੁਰਾ ਹੋ ਜਾਏ ਤਾਂ ਕੋਈ ਵਜਾਉਂਦਾ। ਸੁਰ ਚ ਕਰਨ, ਉਹ ਸੁਰ ਚ ਦੇਵਤੇ ਹੈ ਤੇ ਇੱਕ ਅਸੁਰ ਹੈ, ਜਿਹੜੇ ਸੁਰ ਨਹੀਂ ਉਹ ਰਾਕਸ਼ਸ ਨੇ। ਬਾਣੀ ਦੇ ਬੜੇ ਸਿੱਧੇ ਮਤਲਬ ਹੈ, ਸੁਰ ਤੇ ਅਸੁਰ। ਸੁਰ ਹੈ ਜਿਹੜਾ ਸੁਰ ਚ ਚੱਲਣ ਵਾਲੇ ਦੇਵਤੇ ਚੰਗੇ ਲੋਕ ਨੇ, ਔਰ ਅਸੁਰ ਹੈ ਆ ਜਿਹੜੇ ਰਾਕਸ਼ਸ ਹੈ। ਇਸ ਕਰਕੇ ਸੁਰ ਤੇ ਅਸੁਰ, ਪਰ ਇੱਥੇ ਸੁਰ ਉਹਨਾਂ ਦਾ ਇੱਕ ਬੜੇ ਭਾਰੀ ਜਗ੍ਹਾ ਉੱਥੇ ਗਿੰਦੂ, ਉਹਨੂੰ ਕਹਿੰਦੇ ਹੈ ਬਕੁੰਠ ਨੂੰ, ਵੀ ਉੱਥੇ ਦੇਵਤੇ ਹੈ। ਕਹਿੰਦੇ ਕੋਈ ਉਹਦੀ ਆਸ ਰੱਖੀ ਬੈਠਾ, ਕੋਈ ਬਿਹਤਾਂ ਦੀ, ਕੋਈ ਕਹਿ ਕੋਈ ਵੀ ਨਹੀਂ ਆ ਕੰਮ ਕਰ ਰਿਹਾ। ਇਹ ਲਾਣਾ ਕਿੱਧਰ ਲੱਗਾ? ਇਹ ਐਸ ਬਣੇ ਲੱਗਾ, ਤੀਰਥਾਂ ਹੱਜ ਸਾਰਾ ਕੁਝ ਜਾਣਦੇ, ਪਰ ਭਗਤ ਕਿੱਧਰ ਲੱਗੇ ਆ? ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਆਲਾ। ਮਤਲਬ ਇਹ ਪਾਰਟੀ ਬੜੀ ਰਿਕਮੈਂਡ ਕੀਤੀ ਹੈ, ਕਿਉਂ? ਕਿਉਂਕਿ ਇਹਨਾਂ ਨੇ ਅਸਲ ਹੁਕਮ ਪਛਾਣ ਲਿਆ ਕੀ ਹੈ, ਜੋ ਇਹ ਸ਼ਬਦ ਦੇ ਅਖੀਰ 'ਤੇ ਕਹਿਣ ਲੱਗੇ ਹੋਣ। ਕਹਿੰਦੇ ਆ ਜਿੰਨੇ ਟੋਲੇ ਜਾਂਦੇ ਹੈ, ਆਹ ਕਹਿੰਦੇ ਕਹੋ ਨਾਨਕ ਜਿੰਨੇ ਹੁਕਮ ਪਛਾਤਾ, ਕਹੋ ਨਾਨਕ ਜਿੰਨੇ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨੇ ਭੇਦ ਜਾਤਾ, ਕਹੋ ਨਾਨਕ ਜਿੰਨੇ ਹੁਕਮ ਪੁਛਾਤਾ, ਪ੍ਰਭ ਸਾਹਿਬ ਕਾ ਤਿੰਨੇ ਭੇਦ ਜਾਤਾ। ਉਹ ਹੁਕਮ ਕੀ ਹੈ ਰਹਾਓ ਜੇ ਦੱਸਿਆ, ਰੁਥਲੀਆਂ ਤੁੱਕਾਂ ਚ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਪ੍ਰਭ ਸਾਹਿਬ ਕਾ ਤਿੰਨੇ ਭੇਦ ਜਾਤਾ, ਕਹੋ ਨਾਨਕ ਜਿੰਨੇ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨੇ ਭੇਦ ਜਾਤਾ। ਪ੍ਰਭ ਸਾਹਿਬ ਅਕਾਲ ਪੁਰਖ ਦਾ ਭੇਦ ਕਿਨ ਜਾਣਿਆ ਹੈ? ਬਾਬਾ ਨਾਨਕ ਆਪ ਹੁਕਮ ਲਈ ਲਿਖ ਰਿਹਾ ਹੈ, ਜੋਗੀ ਅੰਦਰੇ
ਯੋਗੀਆ ਤੂੰ ਭੋਗੀ ਅੰਦਰੇ ਭੋਗੀਆ।
ਹੁਕਮ ਕੀ ਹੈ ਰਹਾਉ ਦੀ ਤੋਂ ਕੌਣ ਲੱਗੀ? ਯੋਗੀਆਂ ਤੋਂ ਬਲਿਹਾਰ ਨਹੀਂ ਜਾਂਦਾ ਇਹ ਸ਼ਬਦ, ਬਲਿਹਾਰ ਕਾ ਤੂੰ ਜਾਣਾ, ਜਿਹੜੀ ਅਗਲੀ ਲਾਈਨ ਆ ਰਹੀ ਹੈ।
ਹਾਂ
ਕੁਰਬਾਨ ਬਾਬਾ ਨਾਨਕ ਦਾ ਸ਼ਬਦ ਆ, ਉਹ ਕਹਿੰਦਾ ਸਤ ਸੰਗਤੇ
ਕੈਸੀ ਜਾਣੀਏ,
ਜਿੱਥੇ
ਏਕੋ ਨਾਮ ਬਖਾਣੀਏ,
ਏਕੋ ਨਾਮ ਹੁਕਮ ਹੈ, ਨਾਮ ਹੁਕਮ ਹੈ। ਬਾਬਾ ਨਾਨਕ ਕਹਿੰਦਾ ਮੇਰੇ ਸਤਿਗੁਰ ਨੇ ਮੈਨੂੰ ਆਹ ਚੀਜ਼ ਬੁਝਾ ਦਿੱਤੀ, ਵੀ ਨਾ ਹੇ ਨਾਨਕ ਆਹੋ ਹੀ ਹੁਕਮ ਹੈ ਮੇਰਾ, ਇਹਦੇ ਨਾਲ ਤੂੰ ਮੇਰੇ ਨਾਲ ਆਣ ਕੇ ਮਿਲ ਸਕਦਾ ਹੈ। ਔਰ ਫਿਰ ਬਾਬੇ ਨਾਨਕ ਨੇ ਇਹ ਹੁਕਮ ਇਸ ਤਰ੍ਹਾਂ ਕਮਾਇਆ, ਇੱਕ ਸਾਹ ਨਹੀਂ ਜਾਣ ਦਿੱਤਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਚੇ ਮੇਰੀ ਜਿੰਦੜੀ ਗਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ। ਬਾਬੇ ਨਾਨਕ ਨੇ ਕਿਹਾ ਮੈਂ ਇੱਕ ਸਾਹ ਵੀ ਹੁਣ ਬਿਰਥਾ ਨਹੀਂ ਜਾਣ ਦੇਣਾ, ਅਤੇ ਉਹਨਾਂ ਨੇ ਲਿਖਿਆ ਇੱਕ
ਆਖੇ ਆਖੇ ਸਬਦ ਪਾਖੇ ਅਰਧ ਪੁਰਧ ਦੇ
ਸ਼ਬਦ ਪਿਆਰੇ ਜਨਮ ਮਰਨ ਕੀਤੇ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।